Thank you. ਦੇਵਤਾ ਗੁਰਬਾਣੀ ਦੇ ਕੀਰਤਨ ਤੇ ਵਿਚਾਰ ਦਾ ਲਾਭ ਉਠਾ ਰਹੇ ਹੋ। ਆਓ ਹੁਣ ਸਾਰੇ ਹੀ ਪ੍ਰਭੂ ਵਿੱਚ ਬੋਲਣ ਦੀ ਖੇਚਲ ਕਰੋ ਔਰ ਰਸਨਾ ਪਵਿੱਤਰ ਕਰੋ। ਜ਼ੁਬਾਨ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤਿਆਂ ਹੀ ਹੈ। ਅੰਤੇ ਸਾਰੇ ਹੀ ਸ਼ਬਦ ਵਿੱਚ ਬੋਲੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਿਆ ਕਰੋ। ਪਰਮ ਸਭ ਵਿੱਚ ਤੇਰਾ ਮੈਂ ਨਹੀਂ,
ਆਹ
ਕਰਮ ਮੇਰੇ ਕਾ ਸਗਲ ਬਸੇਰਾ ਆਪੇ ਹੀ ਰਾਜਨੀ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕੁਦਰਾਉ ਕਾ ਸਿਮਰੰਚਾ ਜੈ ਜੈ ਵੇਖੋ ਤੈ ਤੈ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਨੀਲ ਸਾਗਰ ਬੂੰਦ ਨਾਹੀ ਅਨਹੇਰਾ ਸਰਬ ਸਭ ਵਿੱਚ ਤੇਰਾ ਜੀ ਮੈਂ ਕਿਛ ਨਾਹੀ ਮੈਂ ਕਿਛ ਨਾਹੀ ਇਨਸਾਨ ਨੂੰ ਇਹ ਗੱਲ अवश्य ही याद आउंदी उसको, मेरे नाल तां कुछ भी ना गया, सिर्फ उही कुछ जाएगा जो कर्म कीते ने उन दा फल सूक्ष्म रूप ते नाल जाएगा, और कोई वस्तु नाल जाने वाली नहीं है। संते उस वस्तु नु ग्रहण करना, उसनु ओ तन्नु जो अगे नाल जाण वाला है इकट्ठा करना, यही दानाई है, सेणप है, यही दरअसल इसका सबसे मुख्य कारज है। इस वास्ते सत्संग दी असद जरूरत है, सत्संग द्वारा ही इसनु प्राप्त किया जा सकता है। इस वास्ते ही तां भगत कबीर जी ने यूं कथन किया है, कबीर एक घड़ी आदि घड़ी आदि हमते आद भक्तन सेती गोष्टे जो कीने सो लाभ, वही वक्त लाभदायक है जेड़ा प्रभु याद हरी जस विच गुजरता है। यूं पढ़ लो, सतसंगत मिला दो घड़ियां, सतसंगत मिला दो घड़ियां, करदे आप जी ने सत्ता दीता नवा खंडा दे भी चक्कर लगाया। चार बड़ियां बड़ियां उदासियां कीतियां ने, चार बड़े बड़े चक्कर लगाए। स्वयं जिन्हां दे विच रस्ते विच जो आंदे रहे, राजे राणे गरीब अमीर चोर ठग डाकू धाड़वी राक्ष दैंत सब दा उधार हुंदा है, सब वाहिगुरु दे चरणी लगदे गए। यूं इक जगह आप जी बैठे हुए हन, मरदाना रवाब बजा रहा है, हजूर दे पवित्र गले तो शब्द दा उच्चारण हो रहा है। तुही तुही मोहिना तुही तुही मोहिना ਯਥਾਰਥ ਜਿਸਨੂੰ ਕਿਹਾ ਜਾਂਦਾ ਹੈ। ਅੰਤਕਰਨ ਦੇ ਵਿੱਚ ਤਿੰਨ ਦੋਸ਼ ਮਲ ਬਖਸ਼ੇ ਪਵਰਨੇ ਪੜਦੇ ਪਏ ਹੋਏ ਹਨ, ਇਹਨਾਂ ਨੂੰ ਦੂਰ ਕਰਨ ਦੇ ਤਿੰਨੇ ਉਪਾਅ ਕਰਮ ਉਪਾਸਨਾ ਗਿਆਨ। ਜਿਵੇਂ ਡਾਕਟਰ ਲੋਕ ਮਰੀਜ਼ ਨੂੰ ਉਹੀ ਜਿਹੀ ਦਵਾਈ ਮਰਜ਼ ਹੋਵੇ, ਇੱਕੋ ਦਵਾਈ ਸਭ ਦੇ ਵਾਸਤੇ ਨਹੀਂ ਦਿਆ ਕਰਦਾ ਡਾਕਟਰ। ਜਿਸਨੂੰ ਸਿਰ ਦਰਦ ਹੈ ਉਸਨੂੰ ਸਿਰ ਦਰਦ ਦੀ ਦਵਾਈ ਦਿੰਦਾ ਹੈ, ਜਿਸਨੂੰ ਪੇਟ ਦਰਦ ਹੈ ਪੇਟ ਦਰਦ ਦੀ ਦਵਾਈ ਦੇਵੇਗਾ, ਜਿਸਨੂੰ ਬੁਖਾਰ ਹੈ ਉਸਨੂੰ ਬੁਖਾਰ ਦੀ। ਇੱਕੋ ਦਵਾਈ ਨਾ ਕਿਸੇ ਨੂੰ ਠੀਕ ਆਉਂਦੀ ਹੁੰਦੀ ਹੈ ਅਤੇ ਨਾ ਹੀ ਉਹ ਡਾਕਟਰ ਦਿੰਦਾ ਹੈ, ਉਸਦੀ ਬਿਮਾਰੀ ਦੇਖ ਕੇ ਉਹੀ ਜਿਹੀ ਦਵਾਈ ਦਿੰਦਾ ਹੈ। ਇਸੇ ਤਰ੍ਹਾਂ ਨੂੰ ਹਨ ਹੀ ਡਾਕਟਰ ਗੁਰੂ ਨਾਨਕ ਵੀ ਜਿਹਾ ਜਿਹਾ ਕਿਸੇ ਦੀ ਅਵਸਥਾ ਉਸਦੇ ਮੁਤਾਬਕ ਹੀ ਉਸਨੂੰ ਉਪਦੇਸ਼ ਕੀਤਾ ਹੈ। ਕੋਈ ਕਰਮਾਂ ਦਾ ਅਧਿਕਾਰੀ ਹੈ, ਕੋਈ ਉਪਾਸ਼ਨਾ ਦਾ ਹੈ, ਕੋਈ ਗਿਆਨ ਦਾ ਹੈ। ਉਪਦੇਸ਼ ਅਧਿਕਾਰ ਦੇ ਮੁਤਾਬਕ ਹੀ ਫਲੀ ਸੁਣਦਾ ਹੈ। ਸਕੂਲਾਂ ਦੇ ਵਿੱਚ ਜਿਸ ਕਲਾਸ ਦਾ ਕੋਈ ਅਧਿਕਾਰੀ ਹੈ ਸਟੂਡੈਂਟ, ਉਸੀ ਕਲਾਸ ਵਿੱਚ ਬਿਠਾਇਆ ਜਾਂਦਾ, ਉੱਥੇ ਉਸਨੂੰ ਵਿੱਦਿਆ ਪ੍ਰਾਪਤ ਹੁੰਦੀ ਹੈ। ਇਹ ਨਹੀਂ ਹੋ ਸਕਦਾ ਅਧਿਕਾਰੀ ਦਾ ਕੋਈ ਦਸਵੀਂ ਜਮਾਤ ਦਾ ਉਹਨੂੰ MA ਦੀ ਕਲਾਸ ਵਿੱਚ ਬਿਠਾ ਦਿੱਤਾ ਜਾ, ਐਸਾ ਨਹੀਂ ਹੁੰਦਾ। ਇਸੀ ਤਰ੍ਹਾਂ ਹੀ ਸਮਝੋ, ਇਉਂ ਦੁਨੀਆਂ ਦੇ ਵਿੱਚ ਤਿੰਨ ਕਿਸਮ ਦੇ ਲੋਕ। ਦ੍ਰਿਸ਼ਟਾਂਤ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆਏਗਾ। ਇੱਕ ਕੋਈ ਸ਼ੀਸ਼ ਮਹਿਲ, ਸ਼ੀਸ਼ੇ ਦਾ ਮਹਿਲ ਬਣਿਆ, ਉਹਦੇ ਅੰਦਰ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ। ਉਹਦੇ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਸ ਕੁੱਤੇ ਦੇ ਮੂੰਹ ਦੇ ਵਿੱਚ ਟੁੱਕਦੀ ਬੁਰਕੀ ਹੈ, ਰੋਟੀ ਦੀ ਗ੍ਰਾਹੀ ਹੈ। ਸ਼ੀਸ਼ੇ ਵੱਲ ਤੱਕਿਆਂ ਆਪਣਾ ਆਪ ਹੀ ਡੀਨਾ ਹੁੰਦਾ ਹੈ। ਕੁੱਤਾ ਉਸ ਸ਼ੀਸ਼ ਮਹਿਲ ਵਿੱਚ ਦਾਖਲ ਹੋਣ ਕਰਕੇ, ਕਿਉਂਕਿ ਚਾਰ ਚਿਫਰੇ ਸ਼ੀਸ਼ਾ ਹੈ, ਜਿੱਧਰ ਦੇਖਦਾ ਉਸਨੂੰ ਐਸਾ ਪ੍ਰਤੀਤ ਹੁੰਦਾ ਸਾਹਮਣੇ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਟੁੱਕਦੀ ਬੁਰਕੀ ਹੈ। ਕੁੱਤਾ ਭਾਵੇਂ ਕਿਤਨਾ ਵੀ ਕਿਉਂ ਨਾ ਰੱਜਿਆ ਹੋਵੇ, ਉਹ ਕੋਸ਼ਿਸ਼ ਕਰਦਾ ਦੂਸਰੇ ਤੋਂ ਖੋਣ ਦੀ। ਇਉਂ ਸਾਹਮਣੇ ਦੂਸਰਾ ਕੁੱਤਾ ਖੜਾ ਦੇਖ ਕੇ, ਕਿਉਂਕਿ ਉਸਨੂੰ ਸਮਝ ਨਹੀਂ ਮੇਰਾ ਹੀ ਅਕਸ ਹੈ, ਇੰਨੀ ਉਹਨੂੰ ਅਕਲ ਨਹੀਂ, ਦੂਸਰਾ ਕੁੱਤਾ ਖੜਾ ਦੇਖ ਕੇ ਲਪਕਦਾ ਹੈ ਜ਼ੋਰ ਦੀ, ਵੀ ਇਹ ਤੋਂ ਖੋਲਾਂ ਰੋਟੀ। ਜਦੋਂ ਅੱਗੇ ਸ਼ੀਸ਼ਾ ਹੁੰਦਾ ਹੈ, ਸਿਰ ਉਹਦਾ ਸ਼ੀਸ਼ੇ ਵਿੱਚ ਜਾ ਕੇ ਲੱਗਦਾ, ਸੱਟ ਵੱਜਦੀ ਹੈ, ਕੁਛ ਦੇਰ ਸਿਰ ਵਿੱਚ ਸੱਟ ਵੱਜਣ ਕਰਕੇ ਚੱਕਰ ਆਉਂਦਾ ਹੈ, ਫਿਰ ਥੋੜ੍ਹੀ ਜਿਹੀ ਹੋਸ਼ ਆਉਂਦੀ ਹੈ, ਹੋਰ ਪਾਸੇ ਦੇਖਦਾ ਹੈ, ਉੱਧਰ ਵੀ ਉਸਨੂੰ ਐਸਾ ਹੀ ਨਜ਼ਰ ਆਉਂਦਾ, ਆਪਣਾ ਹੀ ਅਕਸ ਦੀਂਦਾ ਹੈ। ਸ਼ੀਸ਼ੇ ਵਿੱਚ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਟੁੱਕਦੀ ਬੁਰਕੀ ਹੈ, ਇਹ ਕੁਛ ਦੀਂਦਾ ਹੈ, ਫਿਰ ਉੱਧਰ ਲੱਭਦਾ ਹੈ ਉਸਨੂੰ ਵੀ, ਉਸ ਤੋਂ ਖੋ ਲਵਾਂ, ਉੱਥੇ ਵੀ ਸ਼ੀਸ਼ਾ ਹੈ, ਸ਼ੀਸ਼ੇ ਟੱਕਰ ਵੱਜਦੀ ਹੈ। ਇਉਂ ਕੁਛ ਦੇਰ ਵਿੱਚ ਆਪਣੇ ਆਪ ਤੋਂ ਰੋਟੀ ਖਵਾਉਣ ਵਾਸਤੇ ਭੁੱਲ ਦੇ ਕਾਰਨ ਸ਼ੀਸ਼ੇ ਵੀ ਟੱਕਰਾਂ ਮਾਰ ਮਾਰ ਕੇ ਆਪਣੇ ਪ੍ਰਾਣ ਦੇ ਦਿੰਦਾ, ਇਹ ਉਸਦੀ ਗਤੀ ਹੋਈ। ਉਸੀ ਸ਼ੀਸ਼ ਮਹਿਲ ਵਿੱਚ ਕੋਈ ਇੱਕ ਬੱਚਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਕੇਸ ਇਸ਼ਨਾਨ ਕਰਨ ਕਰਕੇ ਕੇਸ ਪਿੱਛੇ ਨੂੰ ਖਿਲਰੇ ਹੋਏ। ਬੱਚਾ ਹੈ, ਉਸਨੂੰ ਇਤਨੀ ਸਮਝ ਨਹੀਂ ਅਜੇ ਹੈ ਵੀ ਸ਼ੀਸ਼ੇ ਵਿੱਚ ਆਪਣਾ ਹੀ ਮੂੰਹ ਦੀਨਾ ਹੁੰਦਾ। ਉਹ ਜਦੋਂ ਸਾਹਮਣੇ ਦੇਖਦਾ ਹੈ, ਉਸਨੂੰ ਐਸਾ ਪ੍ਰਤੀਤ ਨਾ ਕੋਈ ਭੂਤ ਖੜਾ, ਉਸ ਤੋਂ ਡਰਦਾ ਹੈ, ਸਹਿਮਦਾ ਹੈ, ਆਪਣਾ ਮੂੰਹ ਹੋਰ ਪਾਸੇ ਕਰਦਾ। ਉੱਧਰ ਵੀ ਸ਼ੀਸ਼ਾ ਹੈ, ਕਿਉਂਕਿ ਸ਼ੀਸ਼ੇ ਸ਼ੀਸ਼ੇ ਚਾਰ ਚਾਰ, ਉੱਧਰ ਵੀ ਐਸਾ ਹੀ ਨਜ਼ਰ ਆਉਂਦਾ ਹੈ, ਫਿਰ ਉਸ ਤੋਂ ਡਰਦਾ, ਸਹਿਮ ਕੇ ਹੋਰ ਪਾਸੇ ਮੂੰਹ ਕਰਦਾ, ਉੱਥੇ ਵੀ ਉਹ ਕੁਛ ਦੀਂਦਾ ਹੈ। ਯਾਨੀ ਇਸੀ ਤਰ੍ਹਾਂ ਕੁਛ ਦੇਰ ਦੇ ਵਿੱਚ ਸਹਿਮ ਸਹਿਮ ਕੇ ਉਹਦੇ ਦਿਲ ਦੇ ਉੱਪਰ ਇਤਨਾ ਗਹਿਰਾ ਅਸਰ ਹੋ ਕੇ ਦਿਲ ਫੇਲ ਹੋ ਜਾਂਦਾ, ਵੀ ਮਰ ਜਾਂਦਾ। ਉਹਦੀ ਦਿਸ਼ਾ ਇਹ ਹੁੰਦੀ ਹੈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਸਿਆਣਾ ਆਦਮੀ ਬੂਟੀ ਸੂਟੀ ਪ੍ਰਵੇਸ਼ ਕਰ ਜਾਂਦਾ ਹੈ, ਉਸਨੂੰ ਸਮਝ ਹੈ ਸ਼ੀਸ਼ੇ ਵਿੱਚ ਆਪਣਾ ਹੀ ਅਕਸ ਨਜ਼ਰ ਆਇਆ ਕਰਦਾ, ਜਿੱਧਰ ਦੇਖਦਾ ਹੈ ਆਪਣਾ ਹੀ ਅਕਸ ਦੇਖਦੇ ਖੁਸ਼ ਹੁੰਦਾ, ਜਿੱਧਰ ਦੇਖਦਾ ਆਪਣਾ ਹੀ ਅਕਸ ਦੇਖਦੇ ਖੁਸ਼ ਹੁੰਦਾ। ਉਹਦੀ ਜ਼ਿੰਦਗੀ, ਉਹਦਾ ਸਮਾਂ ਇਤਨਾ ਖੁਸ਼ੀ ਨਾਲ ਬਤੀਤ ਹੁੰਦਾ ਹੈ, ਉਸਨੂੰ ਕੋਈ ਦੁੱਖ ਨਹੀਂ। ਪਹਿਲੇ ਦੋਨਾਂ ਦੀ ਅਵਸਥਾ ਅਤੇ ਇਹਦਾ ਮੁਕਾਬਲਾ ਕਰੋ। ਇਸੀ ਤਰ੍ਹਾਂ ਹੀ ਸੰਸਾਰ ਨੂੰ ਇੱਕ ਸ਼ੀਸ਼ ਮਹਿਲ ਸਮਝੋ, ਜਿਤਨੇ ਸਰੀਰ ਮਾਨੋ ਸ਼ੀਸ਼ੇ ਦੇ ਇਹ ਸ਼ੀਸ਼ੇ ਹਨ, ਸਭ ਦੇ ਵਿੱਚ ਦਰਅਸਲ ਆਪਣਾ ਹੀ ਅਕਸ ਦੀਨਾ ਹੈ। ਤਿੰਨ ਕਿਸਮ ਦੇ ਲੋਕ ਦੁਨੀਆਂ ਵਿੱਚ ਹਨ। ਪਹਿਲੇ ਤਾਂ ਉਹ ਲੋਕ ਹਨ ਜਿਹੜੇ ਕੁਕਰਬਿਰਤੀ ਵਾਲੇ, ਜਿਹਨਾਂ ਨੂੰ ਦਰਜਾ ਦਿੱਤਾ ਜਾਂਦਾ, ਭਾਵੇਂ ਕਿਤਨਾ ਵੀ ਕੁਛ ਆਪਣਾ ਪਾਸ ਹੈ, ਦੂਜੇ ਤੋਂ ਖੋਣ ਦੀ ਕੋਸ਼ਿਸ਼ ਕਰਦੇ ਹਾਂ, ਭਾਵੇਂ ਆਪਣੇ ਵਾਸਤੇ ਤਾਂ ਕਰਨਾ, ਆਪਣੇ ਹੱਕ ਵਾਸਤੇ ਕਰਨਾ ਜਾਇਜ਼ ਹੀ ਹੈ, ਲੇਕਿਨ ਉਹ ਇਹੋ ਜਿਹੇ ਵੀ ਹਨ ਦੂਸਰੇ ਦਾ ਹੱਕ ਵੀ ਖੋਣਾ ਚਾਹੁੰਦੇ, ਉਹ ਪਹਿਲੇ ਦਰਜੇ ਦੇ ਲੋਕ ਹਨ। ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕੀਤੀ ਹੈ। ਦੂਸਰੇ ਦਰਜੇ ਦੇ ਲੋਕ ਉਹ ਹਨ ਜੋ ਕਿਸੇ ਦਾ ਖੋਣਾ ਤਾਂ ਨਹੀਂ ਚਾਹੁੰਦੇ, ਲੇਕਿਨ ਭੁੱਲ ਵਿੱਚ ਉਹਨਾਂ ਨੂੰ ਕੁਛ ਤਾਂ ਕੁਛ ਹੋਰ ਹੀ ਦਿਖਾਈ ਦਿੰਦਾ ਹੈ, ਆਪਣਾ ਆਪਾ ਭੂਤ ਦਿਖਾਈ ਦਿੰਦਾ। ਇਹਨੇ ਅਗਿਆਨ ਵਿੱਚ ਭੁੱਲ ਵਿੱਚ ਨਾ, ਉਹਨਾਂ ਦੀ ਮਨ ਦੀ ਇਕਾਗਰਤਾ ਭਜਨ ਵਿੱਚ ਨਹੀਂ। ਉਹਨਾਂ ਵਾਸਤੇ ਗੁਰੂ ਜੀ ਨੇ ਰੋਚਕ ਬਾਣੀ ਉਚਾਰਨ ਕੀਤੀ ਹੈ। ਤੀਸਰੇ ਦਰਜੇ ਦੇ ਉਹ ਟੁੱਟੀ ਟੁੱਟੀ ਆਦਮੀ ਦੀ ਨਿਆਈ ਉਹ ਲੋਕ ਹਨ ਜਿਹਨੂੰ ਅੱਛੀ ਤਰ੍ਹਾਂ ਸਮਝ ਹੈ, ਸਭ ਦੇ ਵਿੱਚ ਆਪਣਾ ਹੀ ਅਕਸ ਦੇਖਦੇ ਹਨ, ਸਵੈ ਸਰੂਪ ਹੀ ਦੇਖਦੇ ਹਨ, ਉਹ ਦੇਖਦੇ ਕਿ ਖੁਸ਼ ਹੁੰਦੇ, ਉਹਨਾਂ ਦਾ ਸਮਾਂ ਹੀ ਦਰਅਸਲ ਸੁਖਦਾਈ ਹੈ। ਸੋਈਓ ਪਹਿਲੇ ਦਰਜਿਆਂ ਵਾਲਿਆਂ ਵਾਸਤੇ ਭਿਆਨਕ, ਦੂਸਰਿਆਂ ਵਾਸਤੇ ਰੋਚਕ, ਤੀਸਰੇ ਦਰਜੇ ਵਾਲੇ ਜਿਹੜੇ ਹਨ ਉਹ ਪੁਰਸ਼ਾਂ ਵਾਸਤੇ ਗੁਰੂ ਜੀ ਨੇ ਯਥਾਰਥ ਬਾਣੀ ਉਚਾਰਨ ਕੀਤੀ ਹੈ। ਜੋ ਯਥਾਰਥ ਦੱਸਦੀ ਹੈ ਉਹ ਇਹੀ ਬਚਨ ਸ਼ਬਦ ਵਿੱਚ ਇੱਕੋ ਵਿਆਪਕ ਹੈ, ਤੂੰ ਹੀ ਤੂੰ ਹੈ, ਉਸ ਤੋਂ ਬਿਨਾਂ ਦਰਸਲ ਹੈ ਕੋਈ ਨਹੀਂ। ਸਿਰਫ ਅਗਿਆਨ ਦੇ ਕਾਰਨ, ਭੁੱਲ ਦੇ ਕਾਰਨ ਇਹ ਕੁਛ ਹੋਰ ਦੇਖਦਾ ਹੈ, ਜਿਵੇਂ ਉਹ ਕੁੱਕਰ ਅਤੇ ਬੱਚਾ ਹੋਰ ਦੇਖਦੇ ਸਨ ਭੁੱਲ ਦੇ ਕਾਰਨ। ਇਸੇ ਤਰ੍ਹਾਂ ਜਿਹਦੇ ਮਨ ਵਿੱਚ ਦੋ ਪਹਿਲੇ ਪਰਦੇ ਪਏ ਹੋਏ ਹਨ, ਉਹਨਾਂ ਨੂੰ ਹੋਰ ਦਾ ਹੋਰ ਕੁਛ ਨਜ਼ਰ ਆਉਂਦਾ ਹੈ। ਇਸ ਤੀਸਰੀ ਅਵਸਥਾ ਦਾ ਸ਼ਬਦ ਗੁਰੂ ਜੀ ਨੇ ਐਸੇ ਉਚਾਰਨ ਕੀਤਾ, ਉਚਾਰਨ ਕਰਦੇ ਕਰਦੇ ਜਲਸ ਤੁਸੀਂ, ਥਲਸ ਤੁਸੀਂ, ਜ਼ਮੀਂ ਤੁਸੀਂ, ਜਮਾਂ ਤੁਸੀਂ, ਮਕੀ ਤੁਸੀਂ, ਮਕਾਂ ਤੁਸੀਂ, ਹਰ ਵਸਤੂ ਨੂੰ ਆਤਮ ਸਰੂਪ ਜਣਾਉਂਦੇ ਹੋਏ ਤੁਸੀਂ 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 ਕਿਤਨੇ ਸਫੇ ਤੁਸੀਂ ਤੁਸੀਂ ਦੇ ਵਿੱਚ ਹੀ ਸਮਾਦ ਰੂਪ ਦੇ ਵਿੱਚ ਤੁਸੀਂ ਤੁਸੀਂ ਅਤੇ ਅੱਗੇ ਕੋਈ ਅਵਸਥਾ ਨਹੀਂ ਆਉਂਦੀ। ਸਵਯੰ ਕਰਕੇ ਆਪ ਜੀ ਵੀ ਇਸੀ ਤਰ੍ਹਾਂ ਇਸਦਾ ਉਚਾਰਨ ਕਰਦੇ ਕਰਦੇ ਸਮਾਦ ਅਸਥਿਤ ਹੋ ਜਾਂਦੇ ਹਨ, ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ। ਨਾਲ ਹੀ ਇੱਕ ਬਹੁਤ ਵੱਡੀ ਚਾਰ ਦੀਵਾਰੀ ਬਣੀ ਹੋਈ ਹੈ, ਉਸਦੇ ਅੰਦਰ ਇੱਕ ਕਬਰਸਤਾਨ ਹੈ। ਕਬਰਾਂ ਬਣੀਆਂ ਹੋਈਆਂ ਹਨ, ਪਰ ਖਾਸ ਤਰੀਕੇ ਸਿਰ ਬਣੀਆਂ ਦੇਖ ਕੇ ਮਰਦਾਨਾ ਬਹੁਤ ਖੁਸ਼ ਹੋਇਆ। ਉਹਨਾਂ ਦੀ ਬਣਾਵਟ ਅਤੇ ਉਹਨਾਂ ਦੇ ਉੱਪਰ ਮ੍ਰਿਤਕ ਪ੍ਰਾਣੀ ਦਾ ਨਾਂ ਅਤੇ ਉਹਨਾਂ ਦੀ ਉਮਰ ਲਿਖੀ ਹੋਈ ਪੜ੍ਹਦਾ ਫਿਰਦਾ ਹੈ। ਹਰ ਕਬਰ ਦੇ ਉੱਪਰ ਦੇਖ ਦੇਖ ਕੇ ਖੁਸ਼ ਹੋ ਰਿਹਾ। ਬੜਾ ਵਕਤ ਲੱਗ ਗਿਆ ਮਰਦਾਨੇ ਨੂੰ, ਅਖੀਰ ਵਾਪਸ ਆਇਆ। ਕਾਫੀ ਦੇਰ ਤੋਂ ਬਾਅਦ ਗੁਰੂ ਬਾਬਾ ਜੀ ਸਮਾਧੀ ਤੋਂ ਉਥਾਨ ਹੋ ਗਏ, ਆ ਕੇ ਅਰਜ ਕੀਤੀ, ਗਰੀਬ ਨਵਾਜ਼। ਆ ਚਾਰ ਦੀਵਾਰੀ ਦੇ ਅੰਦਰ ਪ੍ਰਤੀਤ ਹੁੰਦਾ ਕਿਸੇ ਪਿੰਡ ਦੀ ਕਬਰਸਤਾਨ ਹੈ। ਇਹਦੇ ਵਿੱਚ ਕਬਰਾਂ ਬਣੀਆਂ ਹੋਈਆਂ ਹਨ, ਮ੍ਰਿਤਕ ਪ੍ਰਾਣੀ ਦਾ ਨਾਂ ਵੀ ਉਹਦੇ ਉੱਪਰ ਲਿਖਿਆ ਹੋਇਆ ਹੈ, ਉਸਦੀ ਉਮਰ ਵੀ ਲਿਖੀ ਹੈ। ਪਰ ਗਰੀਬ ਨਵਾਜ਼ ਇੱਕ ਗੱਲ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ। ਮੈਂ ਦੇਖਿਆ ਸਾਰੀਆਂ ਕਬਰਾਂ 'ਤੇ ਪੜ੍ਹਿਆ ਜ਼ਿਆਦਾ ਤੋਂ ਜ਼ਿਆਦਾ 20 ਸਾਲ ਦੀ ਉਮਰ। ਭਲਾ ਜਿਸ ਪਿੰਡ ਜਾਂ ਸ਼ਹਿਰ ਵਿੱਚ 20 ਸਾਲ ਤੋਂ ਜ਼ਿਆਦਾ ਉਮਰ ਦਾ ਬੰਦਾ ਨਾ ਕੋਈ ਹੋਵੇ, ਉਸਦਾ ਵਾਧਾ ਕਿਵੇਂ? ਇਹ ਕੀ ਗੱਲ? ਗੁਰੂ ਜੀ ਜੀ ਤੋਂ ਤਿੰਨਾਂ ਲੋਕਾਂ 14 ਭਵਨਾਂ ਦੀ ਬਾਬਤ ਕੁਛ ਵੀ ਗੁੱਝੀ ਛਿਪੀ ਗੱਲ ਨਹੀਂ ਸੀ। ਆਪ ਜੀ ਫਰਮਾਉਂਦੇ ਮਰਦਾਨੇ ਆ, ਉਹ ਸਾਹਮਣੇ ਨਗਰ ਦੀ ਨਾ, ਹਾਂ ਪ੍ਰਤੀਤ ਹੁੰਦਾ ਇਹ ਕਬਰਸਤਾਨ ਉਹਨਾਂ ਦਾ ਹੀ ਹੈ, ਉੱਥੇ ਜਾ ਜ਼ਰਾ ਦੇਖ ਵੀ ਆ ਕਿ 20 ਸਾਲ ਦੀ ਉਮਰ ਤੋਂ ਜ਼ਿਆਦਾ ਦਾ ਕੋਈ ਬੰਦਾ ਉੱਥੇ ਹੈ ਜਾਂ ਕਿ ਨਹੀਂ। ਜੇ ਹੈ ਤਾਂ ਉਹਨਾਂ ਤੋਂ ਪੁੱਛੀ ਇਹ ਤੁਸੀਂ ਇਹ ਕਿਉਂ ਕੀਤਾ ਹੈ, ਤੈਨੂੰ ਅੱਛੀ ਤਰ੍ਹਾਂ ਸਾਰਾ ਰਾਜ ਖੁੱਲ ਜਾਏਗਾ। ਮਰਦਾਨਾ ਪਿੰਡ ਵਿੱਚ ਜਾਂਦਾ ਹੈ, ਅੱਗੇ ਸੱਥ ਵਿੱਚ ਦੇਖਿਆ ਬੜੇ ਸਿਆਣੇ ਸਿਆਣੇ ਬਜ਼ੁਰਗ ਬੈਠੇ, 100-100 ਸਾਲ ਦੀ ਉਮਰ ਦੇ ਵੀ ਬੰਦੇ ਦੇਖੇ। ਇਉਂ ਕਰਕੇ ਖੈਰੀ ਹੁਣ ਸਿਆਣੇ ਸਿਆਣੇ ਬਜ਼ੁਰਗ ਦੇਖੇ, ਉਹਨਾਂ ਨੂੰ ਮਰਦਾਨੇ ਨੇ ਪੁੱਛਿਆ, ਭਾਈ ਤੁਸੀਂ ਇੱਥੇ ਬੜੇ ਬੜੇ ਸਿਆਣੀ ਉਮਰ ਦੇ ਬੈਠੇ ਹੋਏ ਹੋ, ਔਰ ਸਾਹਮਣੇ 4 ਦੀਵਾਰੀ ਦੇ ਅੰਦਰ ਜੋ ਕਬਰਸਤਾਨ ਬਣਿਆ ਹੋਇਆ ਹੈ, ਤੁਹਾਡੇ ਪਿੰਡ ਦਾ ਹੀ ਪ੍ਰਤੀਤ ਹੁੰਦਾ ਕਿਉਂਕਿ ਤੁਹਾਡੇ ਪਿੰਡ ਦੀ ਜੂਹ ਦੇ ਅੰਦਰ ਹੀ ਬੀਂਹਦਾ ਹੈ, ਇਹ ਕੀ ਕਾਰਨ? ਮੈਂ ਸਾਰੀਆਂ ਕਬਰਾਂ ਦੇਖੀਆਂ, ਬਣੀਆਂ ਤਾਂ ਬੜੀਆਂ ਚੰਗੀਆਂ, ਖਾਸ ਤਰੀਕੇ ਸਿਰ ਬਣੀਆਂ ਹੋਈਆਂ ਹਨ, ਮ੍ਰਿਤਕ ਪ੍ਰਾਣੀ ਦਾ ਨਾਮ ਵੀ ਉੱਪਰ ਲਿਖਿਆ ਹੋਇਆ ਹੈ, ਪਰ 20 ਸਾਲ ਤੋਂ ਜ਼ਿਆਦਾ ਕੋਈ ਵੀ ਨਹੀਂ ਬੰਦਾ ਉੱਥੇ, ਇੱਥੇ ਤੁਸੀਂ ਬੈਠੇ ਹੋ ਬੜੇ ਬੜੇ ਸਿਆਣੀ ਉਮਰਾਂ ਦੇ, ਇਹ ਕੀ ਗੱਲ? ਇਹ ਸੁਣ ਕੇ ਉਹਨਾਂ ਵਿੱਚੋਂ ਸਭ ਤੋਂ ਬਜ਼ੁਰਗ ਬੰਦਾ ਮਰਦਾਨੇ ਨੂੰ ਕਹਿਣ ਲੱਗਾ, ਬੈਠ ਜਾਓ ਜ਼ਰਾ ਤੁਹਾਨੂੰ ਸਮਝਾ ਦਿੰਦੇ ਹਾਂ, ਤੁਹਾਡੇ ਦਿਮਾਗ ਵਿੱਚ ਗੱਲ ਆ ਜਾਏਗੀ। ਪੁੱਛਣ ਲੱਗੇ ਦੱਸੋ ਤੁਸੀਂ ਕਿੱਥੇ ਰਹਿੰਦੇ ਹੋ, ਕੀ ਕਰਦੇ ਹੋ? ਮਰਦਾਨਾ ਕਹਿੰਦਾ ਮੇਰਾ ਨਾਂ ਹੈ ਮਰਦਾਨਾ, ਮਰਾਸੀਆਂ ਦੇ ਘਰ ਦਾ ਮੇਰਾ ਜਨਮ ਹੈ, ਪੰਜਾਬ ਦੇਸ਼ ਦਾ ਮੇਰਾ ਹੈ ਜਨਮਿਆਂ ਨੇ ਰਾਏ ਭੋਏ ਦੀ ਤਲਵੰਡੀ, ਗੁਰੂ ਨਾਨਕ ਜੀ ਨਾਲ ਮੈਂ ਰਹਿੰਦਾ ਹਾਂ, ਗੁਰੂ ਨਾਨਕ ਜੀ ਗੁਰੂ ਅਵਤਾਰ ਦੁਨੀਆਂ 'ਤੇ ਤਾਰ ਕੇ ਸੰਸਾਰ ਦੇ ਉਧਾਰ ਵਾਸਤੇ ਥਾਂ ਥਾਂ ਫਿਰਦੇ ਹਨ, ਮੈਂ ਉਹਨਾਂ ਨਾਲ ਰਬਾਬ ਵਜਾਉਂਦਾ, ਰੱਬੀ ਕੀਰਤਨ ਕਰਦਾ ਹੁੰਦਾ। ਇੱਕ ਭਾਈ ਬਾਲਾ, ਉਹਦਾ ਜਨਮ ਵੀ ਉੱਥੋਂ ਦਾ ਹੀ ਹੈ, ਜੱਟਾਂ ਦੇ ਘਰ ਦਾ, ਸੰਧੂ ਗੋਦ ਦੇ ਜੱਟ ਉਹਦੇ ਘਰ ਦਾ, ਗੁਰੂ ਨਾਨਕ ਜੀ ਦਾ ਜਨਮ ਹੈ ਬੇਦੀਆਂ ਖੱਤਰੀਆਂ ਦੇ ਘਰ, ਇਸ ਕਰਕੇ ਬਾਹਰ ਬੈਠੇ ਹੋਏ ਮੈਂ ਉਹਨਾਂ ਨਾਲ ਰਹਿੰਦਾ ਹੁੰਦੇ ਹਾਂ, ਰੱਬੀ ਕੀਰਤਨ ਕਰਦਾ ਹੁੰਦਾ। ਪਰ ਮੈਂ ਆਹ ਦੇਖ ਕੇ ਮੇਰੇ ਚਿੱਤ ਵਿੱਚ ਸ਼ੰਕਾ ਪੈਦਾ ਹੋ ਗਿਆ। ਉਹ ਬਜ਼ੁਰਗ ਕਹਿਣਗੇ, ਭਾਈ ਮਰਦਾਨਾ ਦੇ ਸਾਡੇ ਪਿੰਡ ਦੇ ਵਿੱਚ ਇੱਕ ਵੀ ਨਾਸਤਿਕ ਬੰਦਾ ਨਹੀਂ। ਦੋ ਕਿਸਮ ਦੇ ਲੋਕ ਦੁਨੀਆਂ ਵਿੱਚ ਮੰਨੇ ਨੇ, ਇੱਕ ਨਾਸਤਿਕ ਇੱਕ ਆਸਤਿਕ। ਨਾਸਤਿਕ ਕਿਹਨਾਂ ਨੂੰ ਕਹਿੰਦੇ ਹਨ? ਜੋ ਰੱਬ ਦੀ ਹਸਤੀ ਤੋਂ ਮੁਨਕਰ ਹਨ, ਪ੍ਰਸੰਗਤ ਦੇ ਜ਼ੇਰੇ ਅਸਰ, ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਬੁਰਾਈਆਂ ਵਿੱਚ ਲੱਗਣ ਕਰਕੇ ਇਨਸਾਨ ਦੀ ਬੁੱਧ ਮਲਨ ਹੋ ਜਾਂਦੀ ਹੈ। ਮਲਨ ਬੁੱਧ ਦੇ ਵਿੱਚ ਅੱਛੀ ਤਰ੍ਹਾਂ ਠੀਕ ਠੀਕ ਸੋਚਣ ਦੀ ਤਾਕਤ ਨਹੀਂ ਰਿਹਾ ਕਰਦੀ। ਇਸ ਕਰਕੇ ਉਹਨਾਂ ਦੇ ਚਿੱਤ ਵਿੱਚ ਗਲਤ ਫਹਿਮੀਆਂ, ਗਲਤ ਖਿਆਲਾਤ, ਗਲਤ ਨੇਚੇ, ਗਲਤ ਸੁਭਾਵ ਦ੍ਰਿੜ ਹੋ ਜਾਂਦੇ ਹਨ। ਉਹ ਇਹ ਕਹਿਣ ਲੱਗ ਪੈਂਦੇ ਨੇ ਰੱਬ ਹੈ ਨਹੀਂ, ਹਾਲਾਂਕਿ ਉਹ ਖੁਦ ਰੱਬ ਦੀ ਅੰਸ਼ ਹਨ। ਕਹੋ ਕਬੀਰ ਰਾਮ ਕੀ ਅੰਸ਼, ਜਿਵੇਂ ਇੱਕ ਬੂੰਦ ਸਮੁੰਦਰ ਤੋਂ ਅਲੈਦਾ ਹੋ ਕੇ ਕਹਿਣ ਲੱਗ ਪਵੇ ਵੀ ਸਮੁੰਦਰ ਤਾਂ ਤਿੰਨ ਕਾਰਨ ਨਹੀਂ ਹੋਇਆ, ਜਾਂ ਇੱਕ ਜ਼ਰਾ ਟਿੱਬੇ 'ਤੇ ਪਿਆ ਰੇਤੇ ਦੇ 'ਤੇ ਅਲੈਦਾ ਹੋ ਕੇ ਕਹੇ ਟਿੱਬਾ ਕਦੇ ਵੀ ਨਹੀਂ ਹੋਇਆ, ਇਹਦਾ ਕਹਿਣਾ ਉਹ ਹਜੇ ਗਲਤ ਫਹਿਮੀ ਵਿੱਚ, ਭੁੱਲ ਵਿੱਚ ਹੈ, ਅਗਿਆਨ ਵਿੱਚ ਹੈ, ਯਥਾਰਥ ਨਹੀਂ। ਜਿਹੜੇ ਇਉਂ ਸਮਝਦੇ ਉਹਨਾਂ ਨੂੰ ਅਗਿਆਨ ਨਾਸਤਿਕ ਕਿਹਾ ਜਾਂਦਾ ਹੈ, ਦੂਸਰੇ ਹਨ ਆਸਤਿਕ। ਆਸਤਿਕ ਉਹ ਹੁੰਦੇ ਹਨ ਜੋ ਸਤਸੰਗ ਕਰਦੇ ਹਨ, ਭਜਨ ਪਾਠ ਕਰਦੇ ਹਨ, ਜਿਹਨਾਂ ਨੂੰ ਵਿਚਾਰ ਪ੍ਰਾਪਤ ਹੈ ਵੀ ਅਸੀਂ ਪ੍ਰਭੂ ਅੰਤਰਯਾਮੀ ਦੀ ਅੰਸ਼ ਹਾਂ, ਵਾਹਿਗੁਰੂ ਸਮੁੰਦਰ ਹੈ, ਅਸੀਂ ਬੂੰਦ ਹਾਂ, ਉਸ ਤੋਂ ਵਿਛੜ ਕੇ 84 ਜੋਨੇ ਤਕਲੀਫਾਂ ਉਠਾ ਚੁੱਕੇ ਹਾਂ, ਮਾਨੁਕ ਦੇਹ ਦੇ ਵਿੱਚ ਆ ਕੇ ਉਹ ਸਾਰਿਆਂ ਦੁੱਖਾਂ ਤੋਂ ਬਰੀ ਹੋਣਾ ਉਸ ਨੂੰ ਮਿਲ ਕੇ, ਇਹ ਸਾਡਾ ਪਰਮ ਧਰਮ ਹੈ, ਅਸਲ ਕਰਤੱਵ ਹੈ। ਇਸ ਵਾਸਤੇ ਉਹ ਵਾਹਿਗੁਰੂ ਦੀ ਬੰਦਗੀ, ਸਤਸੰਗ, ਭਜਨ, ਸਿਮਰਨ, ਸੇਵਾ, ਦਾਨ, ਇਸ਼ਨਾਨ ਵਿੱਚ ਪ੍ਰਵਿਰਤ ਰਹਿੰਦੇ ਹਨ, ਆਪਣੀ ਜ਼ਿੰਦਗੀ ਨੂੰ ਇਉਂ ਗੁਜ਼ਾਰ, ਉਹਨਾਂ ਨੂੰ ਆਸਤਕ ਕਹਿੰਦੇ ਹਨ। ਇਸ ਕਰਕੇ ਉਹ ਬਜ਼ੁਰਗ ਕਹਿੰਦੇ, ਭਾਈ ਮਰਦਾਨਾ ਸਾਡੇ ਪਿੰਡ ਵਿੱਚ ਇੱਕ ਵੀ ਬੰਦਾ ਨਾਸਤਕ ਨਹੀਂ, ਸਾਰੇ ਹੀ ਆਸਤਕ ਹਨ। ਸਾਡੇ ਪਿੰਡ ਦੇ ਲੋਕਾਂ ਦਾ ਇਹ ਅਸੂਲ ਹੈ, ਜਿਸ ਦਿਨ ਤੋਂ ਹੋਸ਼ ਸੰਭਲਦੀ ਹੈ, ਹਰ ਪ੍ਰਾਣੀ ਇੱਕ ਆਪਣੀ ਬਹੀ ਤਿਆਰ ਕਰਦਾ, ਇੱਕ ਨੋਟਬੁੱਕ ਤਿਆਰ ਕਰਦਾ ਹੈ, ਇੱਕ ਰੋਜ਼ ਨਾਮਚਾ ਬਣਾਉਂਦਾ ਹੈ, ਰਾਤ ਨੂੰ ਪੈਣ ਵੇਲੇ ਹਰ ਪ੍ਰਾਣੀ ਲਿਖ ਕੇ ਪੈਂਦਾ, ਮੈਂ ਅੱਜ ਘੜੀ, ਦੋ ਘੜੀ, 4 ਘੜੀਆਂ ਸਤਸੰਗ ਕੀਤਾ, ਭਜਨ ਕੀਤਾ, ਪਾਠ ਕੀਤਾ, ਰੱਬ ਦੀ ਯਾਦ ਕੀਤੀ, ਸਿਮਰਨ ਕੀਤਾ, ਇਉਂ ਲਿਖ ਕੇ ਪੈਂਦਾ ਹੈ। ਕਿਉਂ? ਅਸੀਂ ਮੰਨਦੇ ਹਾਂ ਵੀ ਉਹ ਵਕਤ ਲੇਖੇ ਵਿੱਚ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰੇ, ਇਸ ਕਰਕੇ ਹੀ ਅਸੀਂ ਇਹ ਲਿਖਦੇ ਰਹਿੰਦੇ ਹਾਂ ਵੀ ਸਾਡਾ ਕਿੰਨਾ ਕੁ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਰਿਆ ਹੈ। ਅੱਠ ਪਹਿਰ ਦਿਨ ਰਾਤ ਦਿਨ 24 ਘੰਟੇ ਹੁੰਦੇ ਹਨ, ਕਮ ਸੇ ਕਮ 2.5 ਘੰਟੇ ਹਰ ਪ੍ਰਾਣੀ ਵਾਅਦਾ ਕਰਕੇ ਮਾਤਾ ਦੇ ਉਦਰ ਵਿੱਚ ਮੈਂ ਭਜਨ ਕਰਿਆ ਕਰੂੰ ਘੱਟੋ ਘੱਟ। ਹਾਂ, ਅਸੀਂ ਦੇਖਦੇ ਹਾਂ ਵੀ ਇੰਨਾ ਅਸੀਂ ਰੋਜ਼ ਕਰਦੇ ਹਾਂ ਕਿ ਨਾ, ਜਾਂ ਜਿੰਨਾ ਜਿੰਨਾ ਕੋਈ ਕਰਦਾ ਉਹ ਲਿਖਦਾ ਰਹਿੰਦਾ ਹੈ, ਇਉਂ ਰੋਜ਼ ਨਾਮ 'ਚ ਤਿਆਰ ਹੁੰਦਾ ਰਹਿੰਦਾ ਹੈ। ਹੌਲੀ ਹੌਲੀ ਉਮਰ ਵੀ ਤੁਰੀ ਜਾਂਦੀ ਹੈ, ਇਹਦਾ ਪਤਾ ਕੋਈ ਨਹੀਂ ਲੱਗਦਾ ਤੁਰੀ ਜਾਂਦੀ ਦਾ। ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ ਖਾ ਜਾਂਦਾ, ਅਖੀਰ ਮੌਤ 'ਚ ਪੱਟਾ ਮਾਰਦੀ ਹੈ। ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਮੌਤ ਨੇ, ਕੋਈ ਨਹੀਂ ਕਹਿ ਸਕਦਾ। ਇਸ ਕਰਕੇ ਸਾਡੇ ਹਰ ਪ੍ਰਾਣੀ ਆਪਣਾ ਰੋਜ਼ ਨਾਮ 'ਚ ਤਿਆਰ ਕਰਦਾ ਰਹਿੰਦਾ ਹੈ। ਜਿਸ ਵਕਤ ਅਹੁਦ ਪੂਰੀ ਹੁੰਦੀ ਹੈ, ਦੁਨੀਆਂ ਤੋਂ ਸਭ ਨੇ ਜਾਣਾ ਹੈ, ਕੀ ਗਰੀਬ ਕੀ ਅਮੀਰ, ਇਹ ਸੰਸਾਰ ਦੀ ਮਰਿਆਦਾ ਐਸੀ ਹੀ ਬਣੀ ਹੋਈ ਹੈ। ਇਹ ਮ੍ਰਿਤ ਮੰਡਲ ਹੈ, ਗੁਰੂ ਜੀ ਨੇ ਇਸ ਨੂੰ ਮ੍ਰਿਤੂ ਮੰਡਲ ਦੱਸਿਆ। ਅਸੀਂ ਪ੍ਰਤੱਖ ਵੀ ਦੇਖ ਰਹੇ ਹਾਂ, ਕੋਈ ਇਹਦੇ ਵਾਸਤੇ ਪ੍ਰਮਾਣ ਦੀ ਲੋੜ ਨਹੀਂ। ਰੋਜ਼ ਦੇਖਦੇ ਹਾਂ, ਤੁਰੇ ਜਾਂਦੇ ਨੇ, ਸੱਦੇ ਪੈਂਦੇ, ਫਲਾਣਾ ਤੁਰ ਗਿਆ, ਫਲਾਣਾ ਤੁਰ ਗਿਆ, ਫਲਾਣਾ ਤੁਰ ਗਿਆ। ਸੰਸੇ ਵਾਲੀ ਗੱਲ ਵੀ ਕੀ ਹੈ, ਪ੍ਰਮਾਣ ਤਾਂ ਉਸ ਗੱਲ ਦਾ ਦੇਣਾ ਹੁੰਦਾ ਜਿਹੜੀ ਸਾਹਮਣੇ ਨਾ ਹੋਵੇ। ਜਿਹੜੀ ਗੱਲ ਅਸੀਂ ਰੋਜ਼ ਦੇਖਦੇ ਹਾਂ, ਆਪਣੇ ਬਜ਼ੁਰਗਾਂ ਨੂੰ ਦੇਖੋ, ਉਦੋਂ ਪਰਲਿਆਂ ਨੂੰ ਦੇਖੋ, ਉਦੋਂ ਪਰਲਿਆਂ ਨੂੰ ਦੇਖੋ, ਕਿੰਨੇ ਤੁਰ ਗਏ ਦੁਨੀਆਂ 'ਤੇ, ਰੋਜ਼ ਤੁਰਦੇ ਜਾਂ ਛੋਟੇ ਵੀ ਤੁਰਦੇ ਜਾਂਦੇ ਸਾਥੋਂ। ਸੰਸਾਰ ਦੀ ਗਤੀ ਇਹ ਜੀ ਹੈ, ਇਸਨੂੰ ਮ੍ਰਿਤ ਮੰਡਲ ਦੱਸਿਆ, ਮ੍ਰਿਤੂ ਮੌਤ ਦਾ ਮੰਡਲ ਦੱਸਿਆ ਹੋਇਆ ਹੈ। ਹਾਂ, ਇੱਥੋਂ ਆ ਕੇ ਸਭ ਨੇ ਜਾਣਾ ਹੈ, ਕੀ ਛੋਟਾ ਕੀ ਵੱਡਾ, ਇੱਥੇ ਕੋਈ ਰਹਿਣ ਨੂੰ ਸਮਰੱਥ ਨਹੀਂ। ਇਸ ਕਰਕੇ ਹੀ ਇਉਂ ਫਰਮਾਉਂਦੇ ਹਨ, ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਧਾਰੇ ਕਰਮ ਜਨ ਸੇਵਾ, ਦੁਨੀਆਂ 'ਤੇ ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਨੇ ਤੀ, ਖਿੰਥੜ ਮੇਖਾਂ ਅਗਲੀਆਂ, ਜਿੰਦਨ ਕਾਈ ਮੇਖ, ਵਾਰੀ ਆਪੋ ਆਪਣੀ ਚਲੇ ਮਸਾਇਕ ਸੇ, ਆਪਣੀ ਵਾਰੀ। ਦੋ ਗੱਲਾਂ ਇਨਸਾਨ ਨੂੰ ਯਾਦ ਰੱਖਣੀਆਂ ਚਾਹੀਦੀਆਂ, ਇੱਕ ਮੌਤ ਨੂੰ, ਇੱਕ ਰੱਬ ਨੂੰ ਯਾਦ ਰੱਖ। ਦੋ ਗੱਲਾਂ ਭੁਲਾ ਦੇਣੀਆਂ ਚਾਹੀਦੀਆਂ, ਇੱਕ ਦੂਜੇ ਨਾਲ ਭਲਾਈ ਕੀਤੀ ਹੋਈ, ਇੱਕ ਦੂਜਾ ਜਿਹੜਾ ਆਪਣੇ ਨਾਲ ਬੁਰਾਈ ਕਰਦਾ ਉਹਨੂੰ ਭੁਲਾ ਦੇਵੇ। ਜਿਹੜਾ ਇਹੋ ਜਿਹਾ ਇਨਸਾਨ ਹੈ ਉਹ ਬਹੁਤ ਕੁਛ ਸਵਾਰ ਲੈਂਦਾ ਮਾਨੁਖ ਤਨ ਧਾਰ ਕੇ। ਇਉਂ ਕਰਕੇ ਸੰਸਾਰ ਦੀ ਗਤੀ ਇਹੀ ਜਿਹੀ ਹੈ, ਹੋਰ ਛੋਟਿਆਂ ਮੋਟਿਆਂ ਦੀ ਗਿਣਤੀ ਤਾਂ ਕੀ ਸਾਹਿਬ ਦਸਮੇਸ਼ ਜੀ ਕਲਗੀਧਰ ਮਹਾਰਾਜ ਵੱਡਿਆਂ ਵੱਡਿਆਂ ਦੇ ਪ੍ਰਮਾਣ ਦੇ ਕੇ ਇਉਂ ਇੱਕ ਤਾਂ ਫਰਮਾਉਂਦੇ ਨੇ ਵੀ ਇਹੋ ਜਿਹੀ ਵੀ ਦੁਨੀਆਂ ਤੇ ਆ ਕੇ ਤੁਰ ਗਏ, ਹੋਰ ਛੋਟੇ ਮੋਟਿਆਂ ਨੂੰ ਤਾਂ ਕਹਿਣਾ ਹੀ ਕੀ ਹੈ। ਇੱਕ ਸ਼ਿਵ ਭੈ ਇੱਕ ਗਏ ਪ੍ਰਮਾਣ ਦਿੰਦੇ ਨੇ। ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਵਿਸ਼ਨ ਕੇਤੇ ਵੇਦ ਓ ਪ੍ਰਾਣ ਕੇਤੇ ਸਿਮਤ ਸਮੂਹ ਕੇ ਹੋਏ ਹੋਏ ਬਤਾਏ ਹੈ, ਮੋਹਨ ਦੀ ਮੁਦਾਰ ਕੇਤੇ ਅਸ਼ਨੀ ਕੁਮਾਰ ਕੇਤੇ ਹੰਸਾ ਅਵਤਾਰ ਕੇਤੇ ਕਾਲ ਵਸ ਪਏ ਹੈ, ਪੀਰ ਓ ਪੈਗੰਬਰ ਕੇਤੇ ਗਣੇ ਨਾ ਪਰਤ ਏਤੇ ਭੂਮ ਹੀ ਤੇ ਹੋਏ ਕਿ ਫਿਰ ਭੂਮ ਹੀ ਮਲਾਏ। ਛੋਟਿਆਂ ਦੀ ਗਿਣਤੀ ਕੀ, ਸ਼੍ਰੀ ਰਾਮ ਚੰਦਰ ਜੀ ਨੂੰ ਵਿਸ਼ਨੂੰ ਦਾ ਅਵਤਾਰ ਮੰਨਦੇ, 14 ਕਲਾਂ ਜਿਸ ਵਕਤ ਆਪ ਦਾ ਜੰਗ ਰਾਵਣ ਨਾਲ ਹੋ ਰਿਹਾ, ਰਾਸ਼ਨ ਮੁੱਕ ਜਾਂਦਾ, ਇਹਨਾਂ ਦਾ ਜਰਨੈਲ ਹਨੂੰਮਾਨ ਸੀ, ਉਹਨੂੰ ਬੁਲਾ ਕੇ ਆਪਣੀ ਮੁੰਦੀ ਲਾਹ ਕੇ ਹੱਥ ਵੀ ਦਿੰਦੇ ਹਨ, ਲੈ ਕਹਿਣ ਲੱਗੇ ਜਾ ਫਲਾਣੀ ਪਹਾੜੀ 'ਤੇ ਉਸ ਤਰਫ ਇੱਕ ਫੱਟਾ ਉਠਾ ਕੇ ਦੇਖੀ, ਇੱਕ ਬਹੁਤ ਬਿਰਧਾ ਚੱਕੀ ਪੀਂਦੀ ਹੋਏਗੀ, ਇਹ ਮੁੰਦੀ ਉਸਨੂੰ ਦਿਖਾਈ ਅਤੇ ਮੇਰਾ ਨਾਂ ਲਈ, ਉੱਥੋਂ ਰਾਸ਼ਨ ਲਾਇਆ। ਹਨੂੰਮਾਨ ਜਾਂਦਾ ਹੈ, ਫੱਟਾ ਉਠਾ ਕੇ ਦੇਖਿਆ ਤਾਂ ਇੱਕ ਬਹੁਤ ਬਿਰਧਾ ਜਿਹਦੀਆਂ ਚਿੱਟੀਆਂ ਪਿੱਪਣਾਂ ਗੋਡਿਆਂ ਨਾਲ ਲੱਗਦੀਆਂ, ਚੱਕੀ ਪੀ ਰਹੀ, ਉਸਨੂੰ ਜਾ ਕੇ ਕਹਿਣਾ, ਮਾਤਾ ਮੈਨੂੰ ਸ਼੍ਰੀ ਰਾਮ ਚੰਦਰ ਜੀ ਨੇ ਭੇਜਿਆ ਹੈ, ਉਹਨਾਂ ਦਾ ਜੰਗ ਹੋ ਰਿਹਾ ਰਾਵਣ ਦੇ ਨਾਲ, ਫੌਜ ਦਾ ਰਾਸ਼ਨ ਮੁੱਕ ਗਿਆ, ਉਹਨਾਂ ਦੀ ਨਿਸ਼ਾਨੀ ਦੇ ਤੌਰ 'ਤੇ ਆ ਮੁੰਦੀ ਦੇਖ। ਕਹਿਣ ਲੱਗੇ, ਅੱਛਾ ਇਹ ਮੁੰਦੀ ਉਹ ਸਾਹਮਣੇ ਫੱਟਾ ਚੱਕ ਕੇ ਖੂਬ ਛੱਡ ਦੇ, ਤੈਨੂੰ ਰਾਸ਼ਨ ਮਿਲ ਜਾਏਗਾ। ਜਿਸ ਵਕਤ ਫੱਟਾ ਚੱਕ ਕੇ ਹਨੂੰਮਾਨ ਨੇ ਉਹ ਮੁੰਦੀ ਉੱਥੇ ਸਿੱਟੀ, ਕੀ ਦੇਖਿਆ, ਸਾਰਾ ਖੂਹ ਉਹੀਆਂ ਜਿਹੀਆਂ ਮੁੰਦੀਆਂ ਨਾਲ ਭਰਿਆ ਹੋਇਆ, ਇੱਕੋ ਜਿਹੀਆਂ ਹੀ। ਹੈਰਾਨ ਹੋ ਗਿਆ, ਕਹਿਣ ਲੱਗਾ, ਮਾਤਾ ਇਹ ਤਾਂ ਸਾਰਾ ਹੀ ਖੂਹ ਇੱਕੋ ਜਿਹੀਆਂ ਮੁੰਦੀਆਂ ਨਾਲ ਭਰਿਆ ਹੋਇਆ। ਕਹਿਣ ਲੱਗੀ, ਮੇਰੇ ਦੇਖਦੇ ਦੇਖਦੇ ਰਾਮ ਚੰਦਰ ਦਾ ਇੰਨੇ ਦਫ਼ਾ ਅਵਤਾਰ ਹੋ ਚੁੱਕਿਆ। ਪਾਵੇਂ ਸੁਰ ਨਰ ਦੇਵਾ ਸੁਰ ਨਰ ਦੇਵਾ ਸਹਿਣ ਕਰਦੇ ਨੇ ਕਿੱਡੇ ਕਿੱਡੇ ਹੋਰ ਵੀ ਹੋ ਕੇ ਤੁਰ ਗਏ ਸੰਸਾਰ ਦੇ ਜੋਗੀ ਜਤੀ ਬ੍ਰਹਮਚਾਰੀ ਬਣੇ ਜਿਤਨੇ ਐਕਟਰ ਹਨ ਔਰ ਐਕਟ੍ਰੈਸ ਹਨ ਆਪਣਾ ਆਪਣਾ ਐਕਟਿੰਗ ਕਰਕੇ ਤੁਰ ਜਾਂਦੇ ਹਨ ਇਸੀ ਤਰ੍ਹਾਂ ਇਹ ਸੰਸਾਰ ਤੇ ਆ ਕੇ ਵੀ ਆਪਣਾ ਆਪਣਾ ਐਕਟਿੰਗ ਕਰਕੇ ਸਾਰਿਆਂ ਨੇ ਹੀ ਤੁਰ ਜਾਣਾ ਹੈ ਤਾਂ ਤੇ ਚੰਗਾ ਹੈ ਚੰਗਾ ਐਕਟਿੰਗ ਕਰੇ ਕੋਈ ਫਿਰ ਜਿਸ ਵਕਤ ਚਾਰ ਗੱਲਾਂ ਪੂਰੀਆਂ ਹੁੰਦੀਆਂ ਹਨ ਅੰਨ ਜਲ ਮੁੱਕ ਜਾਏ ਪ੍ਰਾਣ ਮੁੱਕ ਜਾਣ ਉਹ ਜਗ੍ਹਾ ਆ ਜਾਏ ਉਹ ਬਣ ਬਣ ਜਾਏ ਬਿਮਾਰੀ ਸ਼ਸਤਰ ਐਕਸੀਡੈਂਟ ਜਾਂ ਕੁਛ ਹੋਰ ਜੋ ਕੁਛ ਵੀ ਹੈ ਇਹ ਚਾਰ ਨਿਯਮ ਮੰਨੇ ਹਨ ਇਹਦੇ ਮ੍ਰਿਤੂ ਹੋਣ ਦੇ ਅਨਜਲ ਦਾ ਮੁੱਕ ਜਾਣਾ ਪ੍ਰਾਣਾਂ ਦਾ ਮੁੱਕ ਜਾਣਾ ਉਹ ਜਗ੍ਹਾ ਦਾ ਆ ਜਾਣਾ ਉਹ ਬਣਤ ਬਣ ਜਾਣੀ ਜਿੰਨੀ ਦੇਰ ਤੱਕ ਇਹਨਾਂ ਚੋਹਾਂ ਵਿੱਚੋਂ ਕੋਈ ਕਮੀ ਹੈ ਫਿਰ ਪ੍ਰਾਣੀ ਉਨੀ ਦੇਰ ਤੱਕ ਕਾਲੇ ਦਾ ਰਾਖਾ ਹੈ ਫਿਰ ਸਵਾਲ ਕੀਤਾ ਜੀ ਕਿ ਇਹ ਸਭ ਦੀ ਹੀ ਦਿਸ਼ਾ ਹੈ ਇਹੀ ਜੀ ਅਵਸਥਾ ਇਹ ਚਾਰੇ ਜਿਹੜੀਆਂ ਸ਼ਰਤਾਂ ਹਨ ਕਿ ਸਭ 'ਤੇ ਹੀ ਆਇਤ ਹਨ ਸਭ 'ਤੇ ਹੀ ਲਾਗੂ ਹਨ ਪਰ ਕਬੀਰ ਜੀ ਕਹਿੰਦੇ ਨਹੀਂ ਸਭ 'ਤੇ ਲਾਗੂ ਨਹੀਂ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਹਰੀ ਦੇ ਸੇਵਕ ਜਿਹੜੇ ਹਰੀ ਨੂੰ ਪਾ ਗਏ ਹਨ ਉਹਨਾਂ ਦੀ ਕਥਾ ਇਸ ਤੋਂ ਨਿਆਰੀ ਉਹਨਾਂ 'ਤੇ ਇਹ ਗੱਲਾਂ ਇਹ ਸ਼ਰਤਾਂ ਲਾਗੂ ਨਹੀਂ ਹਨ ਉਹ ਮੌਤ ਨੂੰ ਆਪਣੀ ਮੁੱਠੀ ਵਿੱਚ ਲੈ ਲੈਂਦੇ ਹਨ ਇਸ ਕਰਕੇ ਮੌਤ ਦੇ ਵਸੀਕਾਰ ਪੈਦਾ ਕਰ ਲੈਂਦੇ ਨੇ ਮੌਤ ਦੀ ਹੱਦ ਤੋਂ ਪਰੇ ਹੋ ਜਾਂਦੇ ਨੇ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਹਰ ਕੇ ਸੇਵਕ ਜੋ ਹਰ ਪਾਏ ਕਰਨੇ ਭਈਆ ਸਭ ਨੂੰ ਜਮ ਲੈ ਜਹਿਆਰੇ, ਪਰ ਹਰ ਕੇ ਸੇਵਕ ਜੋ ਹਰ ਪਾਏ। ਤੇ ਕੀ ਕਥਾ ਨਿਰਾਰੀ ਦੇ ਕਹਿਣ ਲੱਗੇ, ਇਹ ਜਿਹੜੀਆਂ ਚਾਰ ਗੱਲਾਂ ਹਨ ਪਿੱਛੇ ਦੱਸੀਆਂ, ਮੌਤ ਦਾ ਸਬੱਬ, ਮੌਤ ਦਾ ਬਾਇਸ, ਇਹਨਾਂ ਦੇਸ਼ ਕਾਲ ਵਸਤੂ ਵੀ ਕਹਿ ਦਿੰਦੇ ਹਨ, ਇਹ ਉਹਨਾਂ 'ਤੇ ਲਾਗੂ ਨਹੀਂ। ਪਾਤਸ਼ਾਹ ਮਹਾਰਾਜ ਅੱਜ ਦੁਪਹਿਰ ਦਾ ਪ੍ਰਸ਼ਾਦ ਛੱਕ ਕੇ ਆਰਾਮ ਵਸ ਹੋਏ, ਹਜ਼ੂਰੀਆ ਸੇਵਕ ਬਾਹਰ ਬੈਠਾ ਹੈ ਪੈਰੇ 'ਤੇ, ਇੱਧਰੋਂ ਸੰਗਤਾਂ ਨੇ ਮਾਰੂ ਸ਼ਬਦ ਪੜ੍ਹਨੇ ਸ਼ੁਰੂ ਕਰਤੇ, ਜਿਹੜੇ ਗੁਰੂ ਘਰ ਦੇ ਵਿੱਚ ਕਿਸੇ ਸਰੀਰ ਦੇ ਮ੍ਰਿਤੂ ਹੋਏ ਤੋਂ ਬਾਅਦ ਦਾ ਰਿਵਾਜ਼ ਹੈ ਨਾ ਵੈਰਾਗ ਦੇ ਸ਼ਬਦ, ਅਯੋਂ ਕੰਨ ਵਿੱਚ ਆਵਾਜ਼ ਪੈਂਦੀ ਹੈ, ਜਿਹਦੇ ਦਰ ਤੇ ਝੂਲਦੇ ਹਾਥੀ, ਜਿਹਦੇ ਦਰ ਤੇ ਝੂਲਦੇ ਹਾਥੀ, ਕਾਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ, ਕਹਿਤ ਕਬੀਰ ਕਿਸ ਗੁਣ ਵਿਚਾਰ, ਤਿਲੇ ਜਵਾਰੀ ਦੋਏ ਹੱਥ ਚਾ। ਇਹ ਸ਼ਬਦ ਭਗਤ ਕਬੀਰ ਜੀ ਨੇ ਕਿਸੇ ਬਹਾਨੀ ਰਾਜਾ ਪ੍ਰਥਾ ਉਚਾਰਨ ਕੀਤਾ ਸੀ, ਜੋ ਕਿ ਆਪਣੇ ਰਾਜ ਦਾ ਮਧ ਕਰਕੇ ਕਬੀਰ ਜੀ ਨੂੰ ਗਰੀਬ ਜੁਲਾਹਾ ਜਾਣ ਕੇ ਆਪਣੀ ਹਾਂ ਹੰਕੜ ਰਾਜ ਮਧ ਜਣਾ ਰਿਹਾ ਸੀ। ਦੱਸਿਆ ਕਹਿਣ ਲੱਗੇ, ਰਾਜਨ ਜਿਵੇਂ ਰਾਜਾ ਜੰਮਦਾ ਨੰਗਾ ਹੀ ਆਉਂਦਾ ਹੈ, ਉਸੀ ਤਰ੍ਹਾਂ ਗਰੀਬ ਜੰਮਦਾ। ਜਿਵੇਂ ਰਾਜਾ ਦੁਨੀਆਂ ਤੋਂ ਖਾਲੀ ਹੱਥ ਜਾਂਦਾ ਹੈ, ਦੁਨੀਆਂ ਦਾ ਰਾਜ ਭਾਗ ਪੁੱਤਰ ਧੀਆਂ ਜ਼ਮੀਨ ਜਾਇਦਾਦ ਧਨ ਦੌਲਤ ਕੁਛ ਨਹੀਂ ਨਾਲ ਲੈ ਜਾਂਦਾ, ਇਸੀ ਤਰ੍ਹਾਂ ਗਰੀਬ ਜਾਂਦਾ ਹੈ। ਦੱਸੋ ਕੀ ਵਾਧਾ ਹੋਇਆ? ਸਿਕੰਦਰ ਨੇ ਇਤਨੇ ਹਮਲੇ ਕੀਤੇ ਹਿੰਦੁਸਤਾਨ 'ਤੇ, ਸਾਰੀ ਦੁਨੀਆਂ ਦਾ ਫਾਤਿਹਾ ਮੰਨਿਆ, ਸਾਰੀ ਦੁਨੀਆਂ ਨੂੰ ਫਤਿਹ ਕਰਨ ਵਾਲਾ ਸਿਕੰਦਰ। ਸੋ ਉਹ ਜਿਸ ਵਕਤ ਮਰਨ ਲੱਗਿਆ, ਬਹੁਤ ਛੋਟੀ ਉਮਰ ਵਿੱਚ ਹੀ 32-33 ਸਾਲ ਦੀ ਉਮਰ 'ਚ ਉਹਦੀ ਮੌਤ ਹੋ ਗਈ, ਮਰਨ ਲੱਗਿਆ, ਉਸ ਮੌਕੇ ਬਹੁਤ ਅਫਸੋਸ ਨਾਲ ਕਹਿਣ ਲੱਗਾ, ਇਤਨਾ ਦੁਨੀਆਂ ਨੂੰ ਦੁਖੀ ਕੀਤਾ ਕਾਹਦੇ ਵਾਸਤੇ? ਖਾਣੀਆਂ 2 ਰੋਟੀਆਂ, ਤਨ ਢਕਣ ਨੂੰ ਕੱਪੜਾ, ਰਹਿਣ ਨੂੰ ਇੱਕ ਮੰਜੇ ਦਾ ਥਾਂ, ਇਸ ਵਾਸਤੇ ਹੀ ਇੰਨੀ ਦੁਨੀਆਂ ਦੇ ਲੋਕ ਮਰਵਾਏ, ਸਿਰਫ ਇੰਨਾ ਕੁ ਹੋਣ ਵਾਸਤੇ ਮੈਂ ਤਮਾਮ ਦੁਨੀਆਂ ਦਾ ਫਤਿਹ ਕਰਨ ਵਾਲਾ ਜੇਤੂ ਹਾਂ ਤਮਾਮ ਦੁਨੀਆਂ ਦਾ। ਪਰ ਜਿਹਨੇ ਮਨ ਨੂੰ ਨਹੀਂ ਜਿੱਤਿਆ, ਫਕੀਰ ਕਹਿੰਦਾ ਹੈ, ਇਹ ਸਿਕੰਦਰ ਜਿਸਨੇ ਆਪਣੇ ਮਨ ਨੂੰ ਨਹੀਂ ਜਿੱਤਿਆ, ਉਹਨੇ ਕੁਛ ਵੀ ਨਹੀਂ ਜਿੱਤਿਆ, ਇਉਂ ਕਰਕੇ ਕਾਹਦਾ ਫਾਤਾ ਦੁਨੀਆਂ ਦਾ? ਸਿਉਂ ਕਰਕੇ ਅਖੀਰ ਹੋ ਕਹਿਣ ਲੱਗਿਆ ਅਫਸੋਸ ਨਾਲ ਮਰਨ ਵੇਲੇ ਆਪਣੇ ਸੰਗੀਆਂ ਨੂੰ, ਕਹਿਣ ਲੱਗਾ, ਮੇਰੇ ਹੱਥ ਔਰ ਪੈਰ ਜਨਾਜ਼ੇ ਤੋਂ ਨੰਗੇ ਕਰ ਦਿਓ ਤਾਂ ਕਿ ਲੋਕ ਦੇਖਣ, ਨਾਲੇ ਕੱਖ ਨਹੀਂ ਲੈ ਗਿਆ, ਦੋਵੇਂ ਹੱਥ ਨੰਗੇ, ਦੋਵੇਂ ਪੈਰ ਨੰਗੇ। ਸੋ ਇਉਂ ਦੁਨੀਆਂ ਤੋਂ ਜਾਂਦਾ ਹੈ, ਆਉਂਦਾ ਜਦ ਉਦੋਂ ਵੀ ਕੁਛ ਨਹੀਂ ਇਹਦੇ ਉੱਪਰ ਹੁੰਦਾ, ਬਿਲਕੁਲ ਨਗਨ ਹੁੰਦਾ। ਸੋ ਜਦੋਂ ਦੋਨਾਂ ਦੀ ਹਾਲਤ ਇਹੀ ਜੀ, ਇੱਥੇ ਇੱਥੇ ਆ ਕੇ ਇਹਦੀ ਪ੍ਰਾਰਭ ਖੇਲ ਕਰਦੀ ਹੈ, ਬਸ ਅੱਗੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਸੋ ਕਬੀਰ ਜੀ ਕਹਿੰਦੇ ਨਾ, ਇਹ ਰਾਜਨ ਕਿਸ ਗੱਲ ਦਾ ਨਾਮ ਨਾਂਗੇ ਯਾਦ ਨਾਂਗੇ ਜਾਣਾ, ਕੋ ਨਾ ਰਹਿ ਰਾਜਾ ਰਾਣਾ, ਰਾਮ ਰਾਜਾ ਨੌ ਨਿਧ ਮੇਰੇ। ਤੂੰ ਕਹਿੰਦੇ ਮੇਰੇ ਖਜ਼ਾਨੇ ਭਰੇ ਪਏ, ਸਾਡੇ ਪਾਸ 9 ਨਿਧੀਆਂ 18 ਸਿੱਧੀਆਂ ਦਾ ਦਾਤਾ ਵਾਹਿਗੁਰੂ ਹੈ। ਸੋ ਉਹ ਸਾਡੇ ਹਿਰਦੇ ਵਿੱਚ ਵਸਦਾ ਹੈ, ਸਾਡਾ ਵਾਲੀ ਹੈ, ਸਾਡਾ ਵਾਰਸ ਹੈ, ਸਾਡਾ ਮਦਦਗਾਰ ਹੈ, ਇਉਂ ਕਰਕੇ ਸਾਡਾ ਸਭ ਕੁਛ ਉਹ ਹੈ। ਰਾਮ ਰਾਜਾ ਨੌ ਨਿਧ ਮੇਰੇ, ਸੰਪੈ ਹਿਤ ਕਲ ਤਨ ਤੇਰੇ, ਆਪਤ ਸੰਗ ਨਾ ਜਾਤ ਸੰਗਾਤੀ ਕਾਂ ਪਿਓ ਦਰਬਾਂਦੇ ਹਾਥੀ। ਨਾ ਕੋਈ ਸਾਥ ਆਇਆ ਹੈ ਨਾ ਗਿਆ, ਜਿਹੜੇ ਐਡੇ ਵੱਡੇ ਵੱਡੇ ਹਾਥੀਖਾਨੇ ਭਰੇ ਹਨ, ਘੋੜਿਆਂ ਦੇ ਅਸਤਲ ਭਰੇ ਹੋਏ ਹਨ, ਤਾਂ ਇੱਥੇ ਆ ਕੇ ਇੱਥੇ ਰਹਿ ਜਾਣਾ ਇਹਨਾਂ ਨੇ, ਹੋਰ ਤਾਂ ਕੀ ਕਹਿਣਾ ਹੈ। ਲੰਕਾਗੜ੍ਹ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। 360 ਕੋਹ ਦੀ ਸੋਨੇ ਦੀ ਲੰਕਾ ਸਮੁੰਦਰ ਵਿੱਚ ਬਣੀ, ਨਵਿਸ਼ਕਰਮਾ ਦੀ ਜਿਹੜੀ ਬਣਾਈ, ਉਹ ਰਾਵਣ ਜਿਸਨੂੰ ਕਹਿੰਦੇ ਮੌਤ ਵੀ ਪਾਦ ਨਾਲ ਬੰਨ ਛੱਡੀ ਸੀ, ਔਰ ਬੜੇ ਬੜੇ ਦੇਵਤਾ ਉਸਦੇ ਕਾਬੂ ਸਨ, ਇਹੋ ਜਿਹਾ ਰਾਵਣ, ਸਾਰੇ ਵੇਦਾਂ ਦਾ ਯਾਨੀ ਸਾਰੀਆਂ ਜਿਤਨੀਆਂ ਵਿਦਿਆਵਾਂ ਹਨ ਸਭ ਦਾ ਵੇਦਤਾ ਸੀ, ਬ੍ਰਾਹਮਣ ਸੀ, ਪੰਡਿਤ ਸੀ, ਵੇਦਾਂ ਦਾ ਟੀਕਾਕਾਰ ਸੀ। ਉਹਦੀ ਬਾਬਤ ਮੂਰਖ ਕਰਕੇ ਕਥਨ ਕੀਤਾ ਸੀ, ਤੁਹਾਨੂੰ ਚਰਾਉਣ ਕਰਕੇ ਮੂਰਖ ਰਾਵਣ ਕਿਆ ਲੈ ਗਿਆ, ਕੀ ਨਾਲ ਲੈ ਗਿਆ? ਤਾਂ ਤੇ ਕਬੀਰ ਜੀ ਕਹਿੰਦੇ, ਕਹਿਤ ਕਬੀਰ ਕੁਛ ਗੁਣ ਵਿਚਾਰ, ਕਿਲੇ ਜੁਆਰੀ ਦੋਏ ਹੱਥ ਚਾਰ। ਦੁਨੀਆਂ ਤਾਂ ਜੁਆਰੀਆਂ ਦੇ ਵਾਂਗੂ ਦੋਵੇਂ ਹੱਥ ਝਾੜ ਕੇ ਸਭ ਨੇ ਤੁਰ ਜਾਣਾ, ਇੱਥੇ ਨਾਲ ਕੁਛ ਨਹੀਂ ਕੋਈ ਲੈ ਗਿਆ। ਇਹੋ ਜਿਹੇ ਯਾਨੀ ਵੈਰਾਗਮਈ ਸ਼ਬਦ ਦੀ ਆਵਾਜ਼ ਗੁਰੂ ਜੀ ਦੇ ਕੰਨ ਵਿੱਚ ਪਈ। ਜਿਹਦੇ ਦਰ ਤੇ ਝੁਲਦੇ Thank you. ਸ਼ਬਦ ਦੀ ਆਵਾਜ਼ ਗੁਰੂ ਜੀ ਦੇ ਕੰਨ ਵਿੱਚ ਪਈ ਤੇ ਜਾਗ ਆ ਗਈ। ਪੁੱਛਣ ਲੱਗੇ ਹਜ਼ੂਰੀ ਸੇਵਕ ਨੂੰ, ਇਹ ਮਾਰੂ ਸ਼ਬਦ ਦੀ ਆਵਾਜ਼ ਆਉਂਦੀ ਹੈ, ਕੀ ਗੱਲ? ਉਸਨੇ ਅਰਜ਼ ਕੀਤੀ, ਗਰੀਬ ਨਿਵਾਸ, ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ। ਜਿਸ ਵਕਤ ਗੁਰੂ ਕਲਗੀਧਰ ਮਹਾਰਾਜ ਜੀ ਨੇ ਦੇਖਿਆ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਦੀ ਚੱਕਰਵਰਤੀ ਹਕੂਮਤ ਹੈ, ਮੁਗਲੀਆ ਖਾਨਦਾਨ ਸਾਰੇ ਹਿੰਦੁਸਤਾਨ ਦੇ ਛਾਇਆ, ਹਿੰਦੂ ਜਨਤਾ ਨੂੰ ਅਤੀ ਦੁਖੀ ਕੀਤਾ ਜਾ ਰਿਹਾ ਹੈ, ਅਤੀ ਪੀੜਿਤ ਕੀਤਾ ਜਾ ਰਿਹਾ ਹੈ। ਜਿਹੜੇ ਵਕਤ ਦੇ ਰਾਜਪੂਤ, ਮਰਾਠੇ ਔਰ ਬੜੇ ਬੜੇ ਡੋਗਰੇ ਔਰ ਹੋਰ ਜੰਗਜੂ ਕੌਮਾਂ ਸੀਆਂ, ਉਹਨਾਂ ਵਿੱਚ ਵੀ ਸੱਤਿਆ ਨਹੀਂ ਰਹਿ ਗਈ। ਤਾਂ ਲੋੜ ਹੈ ਅਕਾਲ ਦੇ ਹੁਕਮ ਦੇ ਵਿੱਚ, ਅਕਾਲ ਦੇ ਹੁਕਮ ਦੇ ਵਿੱਚ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ। ਉਸ ਮੌਕੇ ਸਿਰ ਮੰਗੇ, ਕਿਉਂਕਿ ਵੱਡੀ ਕੁਰਬਾਨੀ ਤੋਂ ਬਿਨਾਂ ਇਹ ਕਾਰਜ ਕਿਵੇਂ ਸਿੱਧ ਹੋ ਸਕਦਾ ਸੀ। ਆਪ ਜੀ ਨੇ ਇੱਕ ਦਿਨ ਦਰਬਾਰ ਲਗਾ ਕੇ, ਪਹਿਲੇ ਦਰਬਾਰ ਦੇ ਨਾਲੋਂ ਹੋਰ ਨਵੇਂ ਤਰੀਕੇ ਦਾ ਦਰਬਾਰ ਲਗਾਇਆ, ਨੰਗੀ ਸ੍ਰੀ ਸਾਹਿਬ ਕੱਟ ਕੇ ਕਹਿਣ ਪ੍ਰੇਮੀਆਂ, ਧਰਮ ਦੀ ਰੱਖਿਆ ਵਾਸਤੇ ਲੋੜ ਹੈ ਇੱਕ ਸਿਰ ਦੀ। ਕੋਈ ਪ੍ਰੇਮੀ ਸਿਰ ਦਿਓ, ਸਿਰ ਦੀ ਕੁਰਬਾਨੀ ਦਿਓ। ਸਾਰੇ ਸੁਣ ਕੇ ਸਾਰੀ ਸੰਗਤ ਵਿੱਚ 70,000 ਦੀ ਤਾਦਾਦ ਦੇ ਵਿੱਚ ਸੰਗਤ ਬੈਠੀ ਸੀ, ਤਾਂ ਸਨਾਟਾ ਛਾ ਗਿਆ। ਉਸ ਮੌਕੇ ਇੱਕ ਸਿੱਖ ਭਾਈ ਦਇਆ ਰਾਮ, ਲਾਹੌਰ ਦੇ ਵਸਨੀਕ, ਉੱਥੇ ਅਤੇ ਖੱਤਰੀ ਵੰਸ਼ ਵਿੱਚੋਂ ਸਨ, ਆ ਕੇ ਅੱਗੇ ਦੋਵੇਂ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਅਰਜ਼ ਕੀਤੀ, ਗਰੀ ਬਨਵਾਸ, ਸਿਰ ਤਾਂ ਹਜ਼ੂਰ ਦਾ ਹੀ ਹੈ, ਜਿਸ ਦਿਨ ਦੀ ਸਿੱਖੀ ਧਾਰਨ ਕੀਤੀ ਹੈ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਸਭ ਕੁਛ ਆਪ ਦਾ ਹੀ ਹੈ, ਪਰ ਸੱਚੇ ਪਾਤਸ਼ਾਹ ਆ ਥੋੜ੍ਹੀ ਜਿਹੜੀ ਦੇਰ ਲੱਗ ਗਈ ਹੈ, ਇਸ ਦੀ ਖਿਮਾ ਕਰੋ। ਉਹਨੇ ਅੰਦਰ ਲਿਜਾ ਕੇ ਤੰਬੂ ਪਹਿਲਾਂ ਹੀ ਤਿਆਰ ਕੀਤਾ ਸੀ, ਉਹਦਾ ਸਿਰ ਧਰਨ ਨਾਲੋਂ ਅਲੈਦਾ ਕਰ ਦਿੱਤਾ। ਖੜਾਕ ਹੋਈ, ਅੰਦਰੋਂ ਖੂਨ ਦੀ ਧਾਰਾ ਵਹੀ, ਖੂਨ ਦੀ ਲਿਬੜੀ ਤਲਵਾਰ ਸ੍ਰੀ ਸਾਹਿਬ ਲੈ ਕੇ ਫਿਰ ਇੱਕ ਸਿਰ ਹੋਰ ਮੰਗਿਆ। ਇਸੀ ਤਰ੍ਹਾਂ ਇੰਨੀ ਗੱਲ ਨੂੰ ਦੇਖ ਕੇ ਅਦਬ ਜਾਤਾਂ ਬਾਹਰ ਨੱਠ ਗਏ। ਜਿਹੜੇ ਕੈਰ ਸੇ ਉਹ ਤਾਂ ਗੱਲਾਂ ਬਣਾਉਣ ਲੱਗ ਗਏ, ਲਓ ਜੀ ਨੌਜਵਾਨ ਉਮਰ ਦਾ ਗੁਰੂ ਉੱਠਿਆ, ਪਹਿਲੇ ਗੁਰੂ ਕਰਮ ਪਾਠਨਾ ਗਿਆਨ ਦਾ ਉਪਦੇਸ਼ ਕਰਦੇ ਸਨ, ਲੇਕਿਨ ਇਸਨੇ ਤਾਂ ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਅਸਚਰਜ ਗੱਲ ਹੈ, ਗੁਰੂ ਦਾ ਕੰਮ ਇਹ ਤਾਂ ਨਹੀਂ ਹੈ, ਗੁਰੂ ਦਾ ਕੰਮ ਤਾਂ ਕਰਮਾਂ ਦਾ, ਉਪਾਸਨਾ ਦਾ, ਗਿਆਨ ਦਾ ਉਪਦੇਸ਼ ਕਰੇ, ਬਸ ਇਹ ਗੁਰੂ ਦੇ ਫਰਾਇਜ਼ ਹੁੰਦੇ ਹਨ। ਇਉਂ ਬਹੁਤ ਸਾਰੇ ਪਾਰਟੀਆਂ ਬਣਾ ਬਣਾ ਕੇ ਬਾਹਰ ਜਾ ਕੇ ਗੱਲਾਂ ਕਰਨ ਲੱਗ ਪਏ, ਇੱਕ ਹੋਰ ਉੱਠਿਆ, ਇੱਕ ਹੋਰ। ਇਸੀ ਤਰ੍ਹਾਂ ਪੰਜ ਚੁਣੇ ਜਿਨ੍ਹਾਂ ਨੇ ਸਿਰ ਦਿੱਤੇ, ਗੁਰੂ ਜੀ ਨੇ ਆਪਣੀ ਸ਼ਕਤੀ ਨਾਲ ਉਹਨਾਂ ਨੂੰ ਫਿਰ ਸੁਰਜੀਤ ਕੀਤਾ ਅਤੇ ਨਾਲ ਦੀਆਂ ਬਾਹਰ ਲਿਆ ਕੇ ਸਾਰਿਆਂ ਦੇ ਸਾਹਮਣੇ ਖੜੇ ਕੀਤਾ। ਅਜੇ 40 ਬੈਠੇ ਰਹਿ ਗਏ ਸਨ। ਕਹਿਣ ਲੱਗੇ, ਇਹ ਮੇਰਾ ਰੂਪ ਹਨ ਅਤੇ ਇਹਨਾਂ 'ਤੇ ਮੇਰੇ ਵਿੱਚ ਫਰਕ ਕੋਈ ਨਹੀਂ, ਜਿਨ੍ਹਾਂ ਨੇ ਮੇਰੇ ਵਾਸਤੇ ਸਿਰ ਦੇ ਦਿੱਤਾ। ਸਤਸੰਗ ਕੁਰਬਾਨੀ ਕਰਨੀ ਬੜੀ ਔਖੀ ਹੁੰਦੀ, ਸਿਰ ਦੇਣ ਮਾਮੂਲੀ ਬਾਤ, ਇੱਕ ਕੰਡਾ ਨਹੀਂ ਚੱਲ ਹੁੰਦਾ। ਸੋ ਉਹਨਾਂ ਨੂੰ ਸਾਰੀਆਂ ਸ਼ਕਤੀਆਂ ਬਰਕਤਾਂ ਬ੍ਰਹਮ ਗਿਆਨ ਦੇ ਸੰਯੁਕਤ ਕਰਕੇ ਅੰਮ੍ਰਿਤ ਛਕਾਇਆ, ਖਾਲਸਾ ਸਾਜਿਆ, ਅਤੇ ਉਹਨਾਂ ਤੋਂ ਖੜ ਕੇ ਗਲ 'ਚ ਪੱਲਾ ਪਾ ਕੇ ਆਪ ਅੰਮ੍ਰਿਤ ਦੀ ਦਾਤ ਮੰਗੀ, ਮੈਨੂੰ ਵੀ ਖਾਲਸਾ ਜੀ ਅੰਮ੍ਰਿਤ ਦਿਓ। ਉੱਥੇ ਕਿਹਾ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਇਉਂ ਉਸ ਮੌਕੇ ਫਿਰ ਖਾਲਸਾ ਸਾਜਿਆ, ਜਿਹੜੇ 40 ਬੈਠੇ ਰਹਿ ਗਏ ਸੀ ਉਹਨਾਂ ਨੂੰ, ਇਹਨਾਂ ਨੂੰ ਪੰਜਾਂ ਪਿਆਰਿਆਂ ਦਾ ਅਤੇ ਉਹਨਾਂ ਨੂੰ 40 ਮੁਕਤਿਆਂ ਦਾ ਖਿਤਾਬ ਮਿਲਿਆ। ਇਸ ਤਰੀਕੇ ਸਿਰ ਸਾਹਿਬ ਸੰਗਤ ਜੋ ਉਹਨਾਂ ਦੇ ਵਿੱਚ ਅਜੇ ਜੇ ਜਾ ਕਰੇਗੀ ਸੀ ਉਹਨਾਂ ਦੇ ਦਿਲਾਂ ਵਿੱਚ, ਜਿਹੜੇ ਬਾਹਰ ਚਲੇ ਗਏ ਫਿਰ ਮੁੜ ਕੇ ਆ ਕੇ ਹੈਰਾਨ ਹੋ ਗਏ, ਇਸ ਚਰਜ ਗੱਲ ਹੈ, ਅਸੀਂ ਕਿਉਂ ਬਾਹਰ ਗਏ, ਪਰ ਫਿਰ ਪਛਤਾਏ, ਕਿਆ ਬਣਦਾ ਹੈ। ਇਉਂ ਸਾਹ ਸਿੰਘ ਸਾਰਿਆਂ ਵਿੱਚੋਂ ਉਹ ਭਾਈ ਦਇਆ ਸਿੰਘ ਜੀ ਜਿਹਨੂੰ ਪਹਿਲੇ ਸਿਰ ਦਿੱਤਾ ਸੀ, ਉਹਨਾਂ ਦੀ ਬਾਬਤ ਜ਼ਿਕਰ ਕੀਤਾ, ਉਹ ਸਰੀਰ ਛੱਡ ਗਏ ਹਨ। ਗੁਰੂ ਜੀ ਨੇ ਹੈ ਬਿਨਾਂ ਮਿਲੇ, ਅਸੀਂ ਕੋਈ ਸੰਦੇਸ਼ ਦੇਣਾ ਨਿਰੰਕਾਰ ਨੂੰ, ਜਾਓ ਉਹਨੂੰ ਸੁਨੇਹਾ ਦਿਓ, ਮਿਲ ਕੇ ਜਾਵੇ। ਸੇਵਾਦਾਰ ਦੌੜ ਕੇ ਜਾਂਦਾ ਹੈ, ਦਰਿਆ ਵਗਦਾ ਨਾਲ ਦੀ, ਉਸਦੇ ਕਿਨਾਰੇ ਕੁਸ਼ਾ ਦਾ ਆਸਣ ਵਿਛਾ ਕੇ, ਇਸ਼ਨਾਨ ਵਗੈਰਾ ਕਰਕੇ, ਸਰੀਰ 'ਤੇ ਚਾਦਰ ਤਾਣੀ ਹੋਈ ਹੈ, ਸਰੀਰ ਚੇਤਨ ਕਲਾ ਤੋਂ ਖਾਲੀ ਪਿਆ ਹੋਇਆ। ਸੇਵਾਦਾਰ ਨੇ ਚਰਨਾਂ ਵੱਲ ਖੜ ਕੇ ਅਰਜ਼ ਕੀਤੀ, ਭਾਈ ਸਾਹਿਬ ਆਪ ਜੀ ਨੂੰ ਗੁਰੂ ਜੀ ਯਾਦ ਕਰਦੇ ਹਨ, ਕਹਿੰਦੇ ਹਨ ਕੋਈ ਸੰਦੇਸ਼ ਦੇਣਾ ਨਿਰੰਕਾਰ ਪ੍ਰੀਤਮ। ਇੰਨੀ ਗੱਲ ਕਹਿਣ ਦੀ ਦੇਰ ਸੀ, ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ। ਚੱਲ ਕੇ ਆਉਂਦੇ ਹਨ, ਆ ਕੇ ਗੁਰੂ ਚਰਨਾਂ 'ਤੇ ਸ਼ੀਸ਼ ਰੱਖਿਆ, ਕਹਿਣ ਲੱਗੇ ਭਾਈ ਬਿਨਾਂ ਹੀ ਮਿਲੇ ਚਲਿਆ ਗਿਆ ਸੀ, ਅਰਜ਼ ਕੀਤੀ ਗਰੀਬ ਨਵਾਜ਼ ਹੁਕਮ ਆ ਗਿਆ ਸੀ। ਕਹਿਣ ਲੱਗੇ ਕਿੱਥੋਂ ਕੁ ਮੁੜ ਕੇ ਆਇਆ ਜਦ ਸਿੱਖ ਨੇ ਆਵਾਜ਼ ਦਿੱਤੀ ਹੈ, ਗਰੀਬ ਨਵਾਜ਼ ਸੱਚਖੰਡ ਦੀ ਡਿਊਟੀ 'ਤੇ ਪਹੁੰਚ ਗਿਆ ਸੀ, ਉੱਥੋਂ ਮੁੜ ਕੇ ਆਇਆ ਹੈ। ਤਾਂ ਹੀ ਦੱਸਦੇ ਸੀ ਗੁਰਮੁਖ ਆਏ ਜਾਏ ਨ ਸੰਗ, ਜਿਉਂ ਸਾਧ ਸੰਗਤ। ਖੈਰ ਕੁਛ ਕੁ ਬਚਨ ਕੀਤੇ ਗੁਰੂ ਜੀ ਨੇ, ਨਾਲ ਦੀ ਨਾਲ ਸੰਦੇਸ਼ ਦਿੱਤਾ। ਹਲ ਮੁਰੀਦਾਂ ਦਾ ਕਹਿਣਾ, ਹਲ ਮੁਰੀਦਾਂ ਦਾ ਕਹਿਣਾ, ਜਾਵੇ ਨਾ ਕਬੂ ਮਰਤੇ ਪਾਵਨ ਸੰਗਾਰੀ ਦੇ। ਸਰੀਰ ਤਾਂ ਪੰਜਾਂ ਤੱਤਾਂ ਦਾ ਮਿੱਟੀ ਪਾਣੀ ਅੱਗ ਹਵਾ ਆਕਾਸ਼ ਦਾ ਪੂਤਲਾ ਹੈ, ਇਹਦੇ ਨਾਲ ਤਾਂ ਕੋਈ ਉਹਨਾਂ ਦਾ ਸੰਬੰਧ ਨਹੀਂ ਹੁੰਦਾ। ਜੇ ਕੋਈ ਕਹੇ ਇਹ ਤਾਂ ਤਿਆਗਣਾ, ਇਹ ਤਿਆਗਣਾ ਤਾਂ ਪਹਿਲਾਂ ਹੀ ਚਾਹੁੰਦੇ ਹੁੰਦੇ ਹਨ। ਜਿਸ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ, ਉਹ ਤਾਂ ਮੌਤ ਨੂੰ ਚਾਹ ਨਾਲ ਉਡੀਕਦੇ ਹਨ, ਕਿਉਂਕਿ ਉਹਨਾਂ ਵਾਸਤੇ ਤਾਂ ਇਉਂ ਸੁਖਦਾਈ ਪ੍ਰਤੀਤ ਹੁੰਦੀ ਹੈ ਮੌਤ। ਜਿਵੇਂ ਇੱਕ ਕੋਈ ਆਦਮੀ ਜੇਠ ਹਾੜ ਦੇ ਮਹੀਨੇ ਟਿੱਬਿਆਂ ਵਿੱਚ ਦੁਪਹਿਰ ਦੇ ਵੇਲੇ ਲੋਹ ਪੈਂਦੀ ਹੈ, ਹੇਠੋਂ ਰੇਤਾ ਤਪਦਾ, ਨੰਗੇ ਪੈਰੀਂ ਸਿੱਤੇ ਤਿੰਨ ਮਣ ਦੀ ਪੰਡ ਚੱਕੀ ਫਿਰਦਾ, ਬੜਾ ਦੁਖੀ ਹੈ, ਚਾਹੁੰਦਾ ਹੈ ਮੈਨੂੰ ਛਾਂ ਮਿਲ ਜੇ, ਇਹ ਪੰਡ ਸਿੱਟ ਕੇ ਛਾਂ ਦੇ ਵਿੱਚ ਬੈਠ ਕੇ ਆਰਾਮ ਕਰਾਂ। ਇਸੀ ਤਰ੍ਹਾਂ ਹੀ ਉਹ ਸਰੀਰ ਰੂਪੀ ਸਾਡੇ ਤਿੰਨ ਮਣ ਦੀ ਪੰਡ ਨੂੰ ਸਿੱਟਣਾ ਚਾਹੁੰਦੇ ਹਨ, ਜਿਸ ਤੋਂ ਦੁਨੀਆਂ ਬੜੇ ਬੜੇ ਸੂਰਮੇ, ਰਾਟ, ਰਾਜੇ, ਰਾਣੇ, ਯੋਧੇ ਸਭ ਹੀ ਮੌਤ ਤੋਂ ਡਰਦੇ ਹਨ, ਪਰ ਇੱਕ ਹੀ ਰੱਬ ਦਾ ਬੰਦਾ ਹੈ ਜਿਹੜਾ ਮੌਤ ਦੀਆਂ ਅੱਖਾਂ ਵਿੱਚ ਧੂੜ ਪਾਉਂਦਾ ਹੈ, ਮੌਤ ਦੀ ਹੱਦ ਤੇ ਪਰੇ ਹੋ ਜਾਂਦਾ ਹੈ, ਔਰ ਚਾਹ ਨਾਲ ਮੌਤ ਨੂੰ ਉਡੀਕਦਾ ਹੈ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਮੇਰੇ ਮਨ ਦਾ ਆਨੰਦ ਹੈ। ਮੇਰੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਹਾਂ, ਸਾਰਾ ਸੰਸਾਰ ਮੂੰਹ ਮਾਇਆ 'ਚ ਫਸਿਆ ਬੰਦਾ, ਇਨਸਾਨ ਤੋਂ ਇਨਸਾਨ ਇਸ ਮੌਤ ਤੋਂ ਡਰਦਾ ਹੈ। ਜਿਸਨੇ ਅੱਗੇ ਦੀ ਤਿਆਰੀ ਨਹੀਂ ਕੀਤੀ, ਮੂੰਹ ਮਾਇਆ 'ਚ ਫਸਿਆ ਹੋਇਆ ਹੈ, ਦੁਨਿਆਵੀ ਸੁੱਖਾਂ ਵਿੱਚ ਗੁਲਤਾਨ ਹੈ, ਉਸਨੂੰ ਮੌਤ ਬੜੀ ਡਰਾਉਣੀ ਲੱਗਦੀ ਹੈ, ਬੜੀ ਹੀ ਧੜਾਉਣੀ ਲੱਗਦੀ ਹੈ, ਬੜੀ ਹੀ ਦੁਖਦਾਈ ਪ੍ਰਤੀਤ ਹੁੰਦੀ ਹੈ। ਪਰ ਜਿਹੜਾ ਇਸ ਮੌਤ ਦੀ ਹੱਦ ਤੋਂ ਪਰੇ ਹੋ ਗਿਆ ਅਤੇ ਅਗਾਂਹ ਦੀ ਤਿਆਰੀ ਜਿਹਦੇ ਕੋਲ ਕੀਤੀ ਹੋਈ ਹੈ, ਉਹਦੇ ਵਾਸਤੇ ਤਾਂ ਸਾਸ ਨੇ ਪਰਮ ਸੁਖਦਾਈ ਹੈ, ਪਰਮ ਮਿੱਤਰ ਹੈ। ਇਹ ਜੀ ਇਸ ਮੌਤ ਤੋਂ ਡਰਨਾ ਇੱਕ ਅਗਿਆਨ ਫੁੱਲ ਹੀ ਹੈ। ਹਾਂਜੀ, ਜਿਵੇਂ ਇੱਕ ਆਦਮੀ ਨੇ ਇੱਕ ਛੱਪਰੀ ਛੱਡ ਕੇ ਅੱਗੇ ਕਿਸੇ ਮੁਲਕੀ ਬਹੁਤ ਕਿਸੇ ਸੁਨਹਿਰੀ ਮਹਿਲ ਬਣਵਾਏ ਹੋਣ, ਉੱਥੇ ਜਾਣ ਵਾਸਤੇ ਉਹਨੂੰ ਕਿਤਨੀ ਖੁਸ਼ੀ ਹੁੰਦੀ ਹੈ, ਛੱਪਰੀ ਛੱਡ ਕੇ ਮਹਿਲਾਂ ਵਿੱਚ ਸੋਨੇ ਮੈਂ ਜਾ ਕੇ ਨਿਵਾਸ ਕਰਾਂ। ਇਸੀ ਤਰ੍ਹਾਂ ਜਿਹਨੇ ਅਗੰਤ ਦੀ ਤਿਆਰੀ ਕੀਤੀ ਹੁੰਦੀ ਹੈ, ਉਹਨਾਂ ਵਾਸਤੇ ਵੀ ਪਰਮ ਸੁਖਦਾਈ। ਪਰ ਜਿਹੜੇ ਮੌਤ ਦੀ ਹੱਦ ਤੋਂ ਹੀ ਪਰੇ ਹੋ ਗਏ, ਆਤਮਾ ਤੱਕ ਮੌਤ ਨਹੀਂ ਆਉਂਦੀ, ਆਤਮ ਵਸਤੂ ਮੌਤ ਦੀ ਹੱਦ ਤੋਂ ਪਰੇ ਹੈ, ਜਿਹਨਾਂ ਪੁਰਸ਼ਾਂ ਦੀ ਆਤਮ ਸਥਿਤੀ ਹੋ ਗਈ ਹੈ, ਸਤਸੰਗ ਉਹ ਤਾਂ ਜਿਉਂਦੇ ਜੀ ਹੀ ਮੌਤ ਤੋਂ ਪਰੇ ਹੋ ਗਏ। ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣੇ ਕੋਏ, ਐਸੀ ਮਰਨੀ ਜੇ ਮਰੇ ਬਹੁਰ ਨਾ ਮਰਨਾ। ਸਾਰਾ ਸੰਸਾਰ ਮਰਦਾ ਜਾਂਦਾ ਹੈ ਕਹਿੰਦੇ, ਪਰ ਮਰਨਾ ਆਉਂਦਾ ਨਹੀਂ। ਜੇ ਮਰਨਾ ਸਿੱਖ ਲਵੇ, ਮਰਨ ਦੀ ਜਾਚ ਆ ਜਾਵੇ, ਤਾਂ ਫਿਰ ਦੁਬਾਰਾ ਮਰਦਾ ਨਹੀਂ ਹੈ, ਅਮਰ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਅਸਲੀ ਇਸ ਆਤਮਾ ਦੀ ਅਵਸਥਾ ਹੀ ਅਮਰ ਹੈ। ਆਪਣੀ ਨਿੱਜੀ ਅਵਸਥਾ ਨੂੰ ਪ੍ਰਾਪਤ ਹੋ ਕੇ ਪਹਿਲੇ ਜਿਸਦੇ ਵਾਸਤੇ ਹੀ ਤਿੰਨ ਕਿਸਮ ਦਾ ਅੰਮ੍ਰਿਤ ਖੰਡੇ ਦਾ, ਸੰਸਕਾਰ ਅੰਮ੍ਰਿਤ, ਫਿਰ ਨਾਮ ਅੰਮ੍ਰਿਤ, ਫਿਰ ਗਿਆਨ ਅੰਮ੍ਰਿਤ ਨੂੰ ਪਾ ਕੇ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। ਚੌਥੀ ਭੂਮਿਕਾ ਤੋਂ ਉੱਪਰ ਚੜ ਗਿਆ ਜਿਹੜਾ, ਤਿੰਨ ਵਿਆਪੇ ਜਗਤ ਕੋ ਤੁਰਿਆ ਪਾਵੇ ਖੋਏ, ਨਾਨਕ ਸੰਤ ਨਿਰਮਲ ਹੋਏ ਜਿਨ ਮਨ ਵਸਿਆ, ਚੌਥੀ ਅਵਸਥਾ। ਸੋ ਇਸ ਕਰਕੇ ਜਿਹੜਾ ਟੱਪ ਗਿਆ, ਉਹਦੇ ਵਾਸਤੇ ਤਾਂ ਮੌਤ ਇੱਕ ਬੜੀ ਸੁਖਦਾਈ ਚੀਜ਼ ਹੈ। ਇਉਂ ਫਿਰ ਸਰੀਰ ਨੂੰ ਤਿਆਗ ਜਾਂਦੇ ਹਨ। ਇਸੀ ਤਰੀਕੇ ਸਿਰ ਬਹੁਤ ਸਾਰੇ ਮਹਾਂਪੁਰਖਾਂ ਦੀ ਅਵਸਥਾ ਹੈ, ਉਹਨਾਂ ਨੂੰ ਮੌਤ ਦੁਖਦਾਈ ਨਹੀਂ। ਕਦੇ ਕਬੀਰ ਜੀ ਸੱਚ ਕਹਿੰਦੇ ਨੇ, ਭਾਵੇਂ ਇਹ ਚਾਰ ਸ਼ਰਤਾਂ ਆਮ ਦੁਨੀਆਂ 'ਤੇ ਆਏ ਹਨ, ਅੰਨ ਜਲ ਦਾ ਮੁੱਕ ਜਾਣਾ, ਪ੍ਰਾਣਾਂ ਦਾ ਮੁੱਕ ਜਾਣਾ, ਉਹ ਜਗ੍ਹਾ ਆ ਜਾਣੀ, ਅਤੇ ਬਾਕੀ ਉਹ ਬਣਤ ਬਣ ਜਾਣੀ, ਬਿਮਾਰੀ, ਸ਼ਸਤਰ, ਐਕਸੀਡੈਂਟ ਜਾਂ ਕੁਛ ਹੋਰ ਵੀ ਜੋ ਕੁਛ ਹੈ, ਜਿਵੇਂ ਹੈ, ਉਹ ਚਾਰ ਗੱਲਾਂ ਜਦੋਂ ਆ ਗਈਆਂ, ਇਹਦੇ ਸਰੀਰ ਦਾ ਅੰਤ ਹੁੰਦਾ ਹੈ। ਜਿੰਨਾ ਚਿਰ ਚੌਂ ਵਿੱਚੋਂ ਇੱਕ ਦੀ ਵੀ ਕਮੀ ਹੈ, ਉਤਨੀ ਦੇਰ ਤੱਕ ਕਾਲ ਇਹਦਾ ਸਮਝੋ ਰੱਖ ਹੈ। ਸੋ ਇਸ ਵਾਸਤੇ ਇਹ ਅਵਸਥਾ ਆਉਂਦੀ ਕਦ ਹੈ, ਜਦੋਂ ਜੁਗਤੀ ਦੁਆਰਾ ਨਾਮ ਅਭਿਆਸ ਕੀਤਾ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਣੀ ਸਾਹਿਬ ਦੇ ਵਿੱਚ, ਪਹਿਲੀ ਅਸ਼ਟਪਦੀ ਸੁਖਣੀ ਸਾਹਿਬ ਦੇ ਵਿੱਚ ਹੀ ਇਹ ਕਥਨ ਕੀਤਾ ਹੈ, ਪ੍ਰਭੂ ਕੇ ਸਿਮਰਨ ਕਾਲ ਪਰ ਹਰੇ। ਪ੍ਰਭੂ ਦੇ ਸਿਮਰਨ ਕਰਕੇ ਕਾਲ ਨੂੰ ਜਿੱਤ ਲੈਂਦਾ, ਕਾਲ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ, ਮੌਤ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ। ਇਹ ਸਿਮਰਨ ਦੇ ਵਿੱਚ ਬਰਕਤਾਂ ਹਨ, ਸ਼ਕਤੀਆਂ ਹਨ, ਤਾਕਤਾਂ ਹਨ। ਇਉਂ ਕਰਕੇ ਸੱਸ ਫਿਰ ਮਰਦਾ ਨਹੀਂ, ਸਦੀਵੀ ਜ਼ਿੰਦਗੀ ਉਹਨੂੰ ਮਿਲਦੀ ਹੈ। ਜੇ ਕੋਈ ਕਹੇ ਦੇਹ ਕਰਕੇ, ਦੇਹ ਕਰਕੇ ਤਾਂ ਕੋਈ ਵੀ ਅਮਰ ਨਹੀਂ ਹੈ। ਪੀਰ ਪੈਗੰਬਰ ਔਲੀ ਜਿੰਨੇ ਵੀ ਹੋਏ ਹਨ, ਦੇਹ ਕਰਕੇ ਤਾਂ ਸਭ ਨੂੰ ਹੀ ਅਲੋਪ ਹੋਣਾ ਪੈਂਦਾ ਹੈ। ਦੇਹ ਪੰਜਾਂ ਤੱਤਾਂ ਦੀ ਹੁੰਦੀ ਹੈ, ਸਾਰੀ ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਇਹ ਠੋਸ ਹੈ, ਮੈਟਰ ਹੈ, ਜੜ ਹੈ। ਬਾਕੀ ਇਹਨੂੰ ਚਲਾਉਣ ਵਾਲਾ ਜਿਹੜਾ ਹੈ, ਉਹ ਆਤਮਾ ਹੈ। ਇਹ ਵੀ ਸਥਿਤੀ ਉਹਦੇ ਵਿੱਚ ਹੋ ਗਈ, ਇਹਨਾਂ ਪੰਜਾਂ ਤੋਂ ਉੱਚਾ ਉੱਠ ਕੇ ਨਵ ਅਭਿਆਸ ਦੇ ਬਲ ਕਰਕੇ ਸਤਸੰਗ ਉਹ ਫਿਰ ਮੌਤ ਤੋਂ ਡਰੇ, ਕਿ ਉਹਦੇ ਵਾਸਤੇ ਮੌਤ ਅੰਮ੍ਰਿਤ ਰੂਪ ਹੈ। ਉਹਦੇ ਵਾਸਤੇ ਹੀ ਕਬੀਰ ਜੀ ਕਹਿੰਦੇ ਨੇ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਲੀ, ਆਵੇ ਨਾ ਜਾਵੇ ਨਾ ਕਬੂ ਮਰਤੇ ਪਾਪ ਸੰਗਾਰੀ ਦੇ। ਆਤਮਾ ਕਰਕੇ ਸਦਾ ਵਾਸਤੇ ਪਰਮ ਆਤਮਾ ਦੇ ਵਿੱਚ ਹੀ ਲੈ ਹੋ ਜਾਂਦੇ ਹਨ, ਜਿਵੇਂ ਕੜਾ ਫੁੱਟੇ ਤੇ ਘੱਟ ਆਕਾਸ਼ ਮਹਾਂ ਆਕਾਸ਼ ਵਿੱਚ ਲੈ ਹੋ ਜਾਂਦਾ ਹੈ। ਸੋ ਜਿਵੇਂ ਬੂੰਦ ਸਮੁੰਦਰ ਤੋਂ ਵਿਛੜੀ ਹੁੰਦੀ ਹੈ, ਸਮੁੰਦਰ ਵਿੱਚ ਮਿਲ ਕੇ ਫਿਰ ਸਮੁੰਦਰ ਰੂਪ ਹੋ ਜਾਂਦੀ ਹੈ, ਉਹਨਾਂ ਦੀ ਗਤੀ ਇਹ ਹੁੰਦੀ ਹੈ। ਕਬੂਰ ਸਤਸੰਗ ਤੇ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮੰਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰਮ ਕੇ ਸੰਗ, ਜਿਵੇਂ ਜਲ ਮੇਂ ਜਲ ਆਏ ਖਟਾਨਾ, ਤੂੰ ਜੋਤੀ ਸਿੰਘ ਜੋਤ ਸਮਾਨਾ ਮਿਟ ਕੇ ਗੌਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਪੁਰ ਉਹਨਾਂ ਦੀ ਗਤੀ ਨਿਰਾਰੀ ਹੈ ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਿਰਾਰੀ ਹਰ ਕੇ ਸੇਵਕ ਜੋ ਹਰ ਸਾਲ ਤੋਂ ਜ਼ਿਆਦਾ ਉਮਰ ਕੋਈ ਵੀ ਨਹੀਂ ਉੱਥੇ ਕਬਰਸਤਾਨ ਵਿੱਚ ਕਿਸੇ ਕਬਰ 'ਤੇ ਲਿਖੀ ਇਹਦਾ ਕੀ ਸਬਬ ਉਹਨਾਂ ਵਿੱਚੋਂ ਇੱਕ ਬਜ਼ੁਰਗ ਕਹਿੰਦਾ ਭਾਈ ਮਰਦਾਨਾ ਸਾਡੇ ਪਿੰਡ ਵਿੱਚ ਕੋਈ ਨਾਸਤਕ ਬੰਦਾ ਨਹੀਂ ਸਾਰੇ ਆਸਤਕ ਹਨ ਹਰ ਇੱਕ ਦੀ ਬਹੀ ਬਣਾਈ ਹੁੰਦੀ ਹੈ ਨੋਟਬੁੱਕ ਇਹਨੇ ਰੋਜ਼ ਨਾਮਚਾ ਬਣਾਇਆ ਹੁੰਦਾ ਹੈ ਪੈਣ ਵੇਲੇ ਰਾਤ ਨੂੰ ਹਰ ਇੱਕ ਮੈਂ ਘੰਟਾ ਦੋ ਘੰਟੇ ਘੜੀ ਦੋ ਘੜੀ ਦਸ ਮਿੰਟ ਵੀਹ ਮਿੰਟ ਜਿੰਨਾ ਵੀ ਥੋੜ੍ਹਾ ਬਹੁਤ ਭਜਨ ਪਾਠ ਪੂਜਾ ਕਿਸੇ ਤਰੀਕੇ ਸਿਰ ਕੀਤਾ ਰੱਬ ਨੂੰ ਯਾਦ ਕੀਤਾ ਹੈ ਉਹ ਲਿਖ ਕੇ ਪੈਂਦਾ ਹੈ ਉਹ ਰੋਜ਼ ਨਾਮ ਜਿਹਾ ਤਿਆਰ ਹੁੰਦਾ ਚਲਾ ਜਾਂਦਾ ਹੈ ਜਦੋਂ ਇਹ ਚਾਰੇ ਗੱਲਾਂ ਮਿਲ ਜਾਂਦੀਆਂ ਅੰਜਲ ਮੁੱਕ ਜੇ ਪ੍ਰਾਣ ਮੁੱਕ ਜਾਣ ਜਗ੍ਹਾ ਆ ਜਾਏ ਤਾਂ ਬਣਤ ਬਣ ਜਾਏ ਸਰੀਰ ਦਾ ਮ੍ਰਿਤੂ ਹੁੰਦਾ ਹੈ ਉਸ ਮੌਕੇ ਅਸੀਂ ਆਪਣੇ ਵਿਧੀ ਅਨੁਸਾਰ ਸਰੀਰ ਦਾ ਸੰਸਕਾਰ ਕਰਕੇ ਉਸਦੀ ਜਗ੍ਹਾ ਇੱਕ ਖਾਸ ਤਰੀਕੇ ਸਿਰ ਕਬਰ ਬਣਾਉਂਦੇ ਫਿਰ ਉਹ ਰੋਜ਼ ਨਾਮ ਚਾ ਲੈਂਦੇ ਹਾਂ ਉਹ ਬਹੀ ਲੈਂਦੇ ਹਾਂ ਨੋਟਬੁੱਕ ਲੈਂਦੇ ਹਾਂ ਉਹ ਜਿਹੜੀ ਉਮਰ ਰੱਬ ਦੀ ਯਾਦ ਵਿੱਚ ਗੁਜ਼ਰੀ ਹੁੰਦੀ ਹੈ ਉਹਨੂੰ ਜਮ੍ਹਾਂ ਕਰਦੇ ਹਾਂ ਜਮ੍ਹਾਂ ਕਰਕੇ ਫਿਰ ਉਹ ਉਸਦਾ ਨਾਂ ਲਿਖ ਕੇ ਉਸਦੀ ਕਬਰ ਉੱਪਰ ਲਿਖੀ ਜਾਂਦੀ ਹੈ ਵੀ ਇਹ ਇੰਨੀ ਉਮਰ ਦਾ ਹੋਇਆ ਬਾਕੀ ਦੀ ਉਮਰ ਸੀ ਲੇਖੇ ਨਹੀਂ ਮੰਨਦੇ ਉਮਰ ਉਹ ਵਿੱਚ ਲੇਖੇ ਦੇ ਜੋ ਯਾਦ ਸਾਹਿਬ ਵਿੱਚ ਗੁਜ਼ਰੇ ਪਾਉਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਸੁਨੀਲੇ ਹੁਜਰੇ ਸੰਝ ਤੇ ਹਜਰੇ ਇਉਂ ਇਹ ਲਿਖਿਆ ਤਾਂ ਤੇ ਭਗਤ ਕਬੀਰ ਜੀ ਕਹਿੰਦੇ ਹਨ ਇੱਕ ਖੜੀ ਆਦੀ ਹੁਣ ਤੇ ਆਦਿ ਭਗਤਨ ਸੇਤੀ ਗੋਸ਼ਟ ਜੋ ਕੀ ਨੇ ਜਿੰਨਾ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਰਦਾ ਉਹੀ ਲਾਭਦਾਇਕ ਹੈ ਹਮੇ ਇਹ ਨੌ ਦਿਨ ਤੋਂ ਜਿਹੜਾ ਇਹ ਚੱਲ ਰਿਹਾ ਰੋਜ਼ ਦਾ ਪ੍ਰੋਗਰਾਮ ਕੀਰਤਨ ਕਥਾ ਸਤਸੰਗ ਦਾ ਇਹ ਕਿਸ ਯਾਦ ਵਿੱਚ ਉਸ ਆਤਮਾ ਦੀ ਪਰ ਮਹਾਨ ਆਤਮਾ ਦੀ ਯਾਦ ਵਿੱਚ ਚੱਲ ਰਿਹਾ ਹੈ ਜਿਨ੍ਹਾਂ ਨੇ ਮੌਤ ਨੂੰ ਆਪਣੀ ਮੁੱਠੀ ਵਿੱਚ ਲਿਆ ਹੋਇਆ ਇਹ ਜੇ ਪੁਰਸ਼ਾਂ ਦੀ ਯਾਦ ਵਿੱਚ ਸੋ ਇਸ ਕਰਕੇ ਹੁਣ ਘੜੀਆਂ ਵੀ ਸਾਰੇ ਦੇਖਦੇ ਹੋਣਗੇ ਵਕਤ ਹੋ ਗਿਆ ਬਾਕੀ ਦਾ ਪ੍ਰਸੰਗ ਜੋ ਸਮਾਂ ਹੈ ਇਸਨੂੰ ਕੱਲ੍ਹ ਨੂੰ ਫਿਰ ਕੱਲ੍ਹ ਦਾ ਦਿਨ ਆਖਰੀ ਦੀਵਾਨ ਹੈ, ਤੁਹਾਨੂੰ ਸੁਣਾਇਆ ਜਾਏਗਾ। ਹੁਣ ਇਸ ਤੋਂ ਬਾਅਦ ਅਰਦਾਸ ਹੋਏਗੀ, ਅਰਦਾਸ ਤੋਂ ਬਾਅਦ ਆਪ ਨੂੰ ਅੰਮ੍ਰਿਤ ਛਕਾਉਣਾ ਹੈ ਕੱਲ੍ਹ, ਵਕਤ ਔਰ ਜਗ੍ਹਾ ਦੱਸੀ ਜਾਏਗੀ, ਅਤੇ ਬਾਕੀ ਗੁਰੂ ਮਹਾਰਾਜ ਦਾ ਹੁਕਮਨਾਮਾ ਸੁਣ ਕੇ ਫਿਰ ਚਾਲੇ ਪਾਉਣੇ, ਔਰ ਹੋਰ ਜੋ ਇੱਥੇ ਰਹਿਸ਼ ਵਾਲੇ ਹਨ ਉਹਨਾਂ ਵਾਸਤੇ ਵੀ ਸਭ ਕੁਝ ਦੱਸਿਆ ਜਾਏਗਾ। ਭਾਵੇਂ ਸਾਰੀ ਰਾਤ ਰਹਿਣ ਸਿਵਾਈ ਹੋਰ ਹੋਏਗੀ, ਅਤੇ ਇਸ ਤੋਂ ਵੀ ਲਾਭ ਉਠਾਉਣ ਵਾਲੇ ਪ੍ਰੇਮੀ ਉਠਾਉਣਗੇ ਹੀ। ਇਸ ਕਰਕੇ ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲੋ, ਕਿਉਂਕਿ ਸਮਾਂ ਆਗਿਆ ਨਹੀਂ ਦੇ ਰਿਹਾ ਅੱਗੇ ਚੱਲਣ ਦੀ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ।